ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪੁਆਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ ਕੁਇਕ ਟਰੱਕ ਲਿਊਬ
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਓ ਛਾਏ ਪਏ ਨੇ ਕੈਨੀ ਤਾਲੀਵਾਲ
ਯਾਰ ਬੜੀ ਭੁੱਖ ਲੱਗੀ ਹੈ ਪਰ ਇਸ ਵੇਲੇ ਖਾਣ ਨੂੰ ਕੀ ਮਿਲੇਗਾ ਸਾਰਾ ਕੁਝ ਤਾਂ ਬੰਦ ਹੈ
ਮਿਲੇਗਾ ਤੂੰ ਚੱਲ ਤਾਂ ਸਹੀ
ਪਰ ਕਿੱਥੇ
ਉਹ ਬਾਬਾ ਢਾਬਾ ਤੇ ਜਿੱਥੇ ਮਿਲਦਾ ਪੰਜਾਬ ਦਾ ਸਵਾਦ ਭਾਵੇਂ ਦਿਨ ਹੋਵੇ ਜਾਂ ਰਾਤ ਤੁਹਾਡੀ ਮਿਡਨਾਈਟ ਕ੍ਰੇਵਿੰਗ ਦਾ ਇਹਨਾਂ ਕੋਲ ਹੈ ਹਰ ਜਵਾਬ ਬਾਬਾ ਢਾਬਾ ਇਹ ਕਈ ਲੋਕੇਸ਼ਨ ਤੋਂ ਸਰਵ ਕਰਦੇ ਨੇ
ਅੱਜ ਹੀ ਕਾਲ ਕਰੋ ਬਾਬਾ ਢਾਬਾ ਵਾਲੇ ਮਹਾਵੀਰ ਬਾਠੁਰਾ ਨੂੰ
9057933636
9057936336 ਤੇ ਆਪਣਾ ਕੰਮ ਖੋਲਣ ਲਈ ਤੁਸੀਂ ਫ੍ਰੈਂਚਾਈਜ਼ੀ ਵੀ ਲੈ ਸਕਦੇ ਹੋ
ਹਾਂ ਜੀ ਇੱਕ ਪੈਰਾਲੀਟੀਕਲ ਕੰਪਨੀ ਟ੍ਰੈਫਿਕ ਟਿਕਟ ਮਿਲ ਗਈ ਹੈ ਓਨਟਾਰੀਓ ਜਾਂ USA ਦੇ ਵਿੱਚ ਆਪਣਾ ਡਰਾਈਵਿੰਗ ਅਬਸਟ੍ਰੈਕਟ ਜਾਂ CVOR ਸਾਫ ਸੁਥਰਾ ਰੱਖਣ ਲਈ ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ ਤੁਸੀਂ ਕਿਸੇ ਦਾ ਦਾਵਾ ਕਰਨਾ ਹੈ ਜਾਂ ਤੁਹਾਡੇ ਤੇ ਕਿਸੇ ਨੇ ਦਾਵਾ ਕਰ ਦਿੱਤਾ ਹੈ ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ ਉਸ ਨੂੰ ਕੱਢਣਾ ਹੈ ਜਾਂ ਸਿਟੀ ਬਾਈ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਲੀਟੀਕਲ ਕੰਪਨੀ ਰੀਲਾਇੰਸ ਪੈਰਾਲੀਟੀਕਲ ਸਰਵਿਸਿਜ਼ ਨੂੰ ਫੋਨ ਕਰੋ 9054519777 9054519777 ਚਾਰ ਮੈਲੀ ਡਰਾਈਵ ਯੂਨਿਟ 23 ਬ੍ਰੈਂਪਟਨ ਦੇ ਵਿੱਚ ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਲੀਟੀਕਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ
ਓ ਯਾਰ ਤੇਰੀ ਇਹ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ
ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ
ਟਰਮ ਇੰਸ਼ੋਰੈਂਸ
ਸੁਪਰ ਵੀਜ਼ਾ
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ
ਤੇ ਬੱਚਿਆਂ ਲਈ RESP
ਅੱਜ ਹੀ ਸੰਪਰਕ ਕਰੋ ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ
416-994-7272
416-994-7272
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165
ਸਭਨਾ ਮਰਨਾ ਆਇਆ
ਇਹ ਤਲਖ ਹਕੀਕਤ ਹੈ ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ
ਇਸ ਸੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300, ਜਾਂ ਇੰਦਰਜੀਤ ਸਿੰਘ ਵੱਲ ਨੂੰ 416-666-7655 ਤੇ ਕਾਲ ਕੀਤਾ ਜਾ ਸਕੇ।
ਪਾਪਾ ਪਾਪਾ, ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ। ਡੈਡ, ਮੈਂ ਪੀਜ਼ਾ ਖਾਣਾ।
ਜੇ ਇਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ।
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ, ਪੀਜ਼ਾ, ਵਿੰਗ, ਸੈਲਡ, ਪਾਸਤਾ ਸਭ ਕੁਝ ਖਾ ਕੇ ਆਵਾਂਗੇ। ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905-458-1777, 905-458-1777। ਤਾਜ਼ੇ ਸਵਾਦ ਲਈ ਖਾਣੇ ਲਈ ਯਾਦ ਰੱਖੋ ਸ਼ਿਕਾਗੋਜ਼ ਪੀਜ਼ਾ ਟਵਿਸਟ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-247-4600, ਜਾਂ ਫਿਰ ਲੰਡਨ 647-401-8230, ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਉਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਬਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive, 206, Mississauga, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ। ਤੁਹਾਡੇ ਸਾਮਾਨ ਨੂੰ ਹਿਫਾਜ਼ਤ ਨਾਲ ਪਹੁੰਚਾਏ ਕੈਨੇਡਾ ਦੀ ਲੀਡਿੰਗ ਟਰਾਂਸਪੋਰਟੇਸ਼ਨ ਕੰਪਨੀ KJS ਟਰਾਂਸਪੋਰਟ ਇੰਕ,
ਹਾਈਲੀ ਡੈਡੀਕੇਟਿਡ ਤੇ ਕਮਿਟਿਡ ਟੀਮ, ਲਾਰਜ ਵੇਅਰ ਹਾਊਸ, ਡਾਇਰੈਕਟ ਡਰਾਈਵਿੰਗ ਸਰਵਿਸ, ਟਰਾਂਸਪੋਰਟ ਸਰਵਿਸ ਤੇ ਡੋਮੈਸਟਿਕ ਸਰਵਿਸਿਜ਼ ਲਈ ਇੱਕੋ ਹੀ ਇੱਕ ਨਾਮ, KJS ਟਰਾਂਸਪੋਰਟ ਇੰਕ।
ਕਾਲ ਕਰੋ 905-799-9500,
905-789-9500।
KJS ਟਰਾਂਸਪੋਰਟ ਇੰਕ,
321 ਓਰੈਂਡਾ ਰੋਡ, ਬ੍ਰੈਂਪਟਨ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਮਾਫ਼ੀ ਚਾਹੁੰਦੇ, ਪ੍ਰੋਗਰਾਮ ਸ਼ੁਰੂ ਕਰਨ ਦੇ ਵਿੱਚ ਥੋੜ੍ਹੀ ਜਿਹੀ ਦੇਰੀ ਹੋ ਗਈ ਆ। ਵੀਰਵਾਰ ਦਾ ਦਿਨ ਆ ਜੀ ਅੱਜ, ਅਤੇ 4 ਵਜੇ ਤੱਕ ਤੁਹਾਡੇ ਨਾਲ ਸਾਂਝ ਰਹੂਗੀ ਆਪਣੀ। 3 ਤੋਂ 4 ਤੱਕ ਹੁੰਦਾ ਸਾਡਾ ਇਹ ਪ੍ਰੋਗਰਾਮ ਨਗਾਰਾ, ਜਿਹਨੂੰ ਕਿਤੇ ਕਿਤੇ ਮੈਂ ਹੋਸਟ ਕਰਦਾ, ਕਿਤੇ ਕਿਤੇ ਮੇਰੇ ਵੀਰ ਰਾਣਾ ਰਣਧੀਰ ਸਿੰਘ ਸਿੱਧੂ ਹੋਸਟ ਕਰਦੇ ਨੇ। ਅੱਜ ਸਵੇਰ ਤੋਂ ਹੀ ਮਨ ਥੋੜ੍ਹਾ ਜਿਹਾ ਉਦਾਸ ਜਿਹਾ ਸੀ। ਉਦਾਸ ਇਸ ਕਰਕੇ ਨਹੀਂ, ਬਈ ਉਦਾਸੀ ਮੇਰੇ ਸੁਭਾਅ ਦਾ ਅੰਗ ਆ, ਇਸ ਕਰਕੇ ਨਹੀਂ, ਮੈਂ ਉਦਾਸ ਨਹੀਂ ਰਹਿੰਦਾ ਬਿਲਕੁਲ ਵੀ, ਪਰ ਇਸ ਕਰਕੇ ਮਨ ਉਦਾਸ ਸੀ ਕਿਉਂਕਿ ਅੱਜ ਤੋਂ 4 ਸਾਲ ਪਹਿਲਾਂ ਸਾਡੇ ਬਹੁਤ ਹੀ ਪਿਆਰੇ ਮਿੱਤਰ, ਸਾਡੇ ਵੱਡੇ ਵੀਰ ਸਾਨੂੰ ਵਿਛੋੜਾ ਦੇ ਕੇ ਗਏ ਸੀ। ਉਹਨਾਂ ਦਾ ਨਾਂ ਤੁਹਾਨੂੰ ਸਾਰਿਆਂ ਨੂੰ ਪਤਾ, ਉਹਨਾਂ ਦੀ ਜ਼ਿੰਦਗੀ ਬਾਰੇ ਆਪਾਂ ਕੁਝ ਗੱਲਾਂ ਕਰਾਂਗੇ। ਇਹ ਉਹੀਓ ਸੀ ਜਿਨ੍ਹਾਂ ਨੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਨੇ। ਇੱਕ ਲਾਈਨ ਉਹਨਾਂ ਦੀ ਮੈਨੂੰ ਬਾਰ ਬਾਰ ਯਾਦ ਆਉਂਦੀ ਰਹਿੰਦੀ ਆ। ਉਹ ਲਿਖਦੇ ਨੇ, ਪਹਿਲੀ ਵਾਰੀ ਬਰਫ਼ ਨੇ ਮੈਨੂੰ ਜਦੋਂ ਸੀ ਵੇਖਿਆ, ਮੁਸਕਰਾਈ, ਕਹਿਣ ਲੱਗੀ, ਦੱਸ ਤੇਰਾ ਤਿੜਕਣਾ ਕਿਸ ਪਾਸਿਓਂ ਹੋਵੇ ਸ਼ੁਰੂ। ਅਸੀਂ ਜਿਹੜੇ ਪ੍ਰਵਾਸੀ ਲੋਕ ਹਾਂ, ਆਪਣੀ ਧਰਤੀ ਛੱਡ ਕੇ, ਆਪਣੇ ਲੋਕ ਛੱਡ ਕੇ, ਆਪਣੇ ਭੈਣ ਭਰਾ ਮਾਂ ਪਿਓ ਨੂੰ ਛੱਡ ਕੇ ਇਹਨਾਂ ਦੇਸ਼ਾਂ ਦੇ ਵਿੱਚ ਆਉਂਦੇ ਹਾਂ ਵਧੀਆ ਭਵਿੱਖ ਦੀ ਤਲਾਸ਼ ਦੇ ਵਿੱਚ। ਬਹੁਤ ਸਾਰੇ ਲੋਕ ਇਹ ਮਹਿਸੂਸ ਕਰਦੇ ਨੇ ਕਿ ਅਸੀਂ ਉਹ ਨਹੀਂ ਰਹਿੰਦੇ ਜਿਹੜੇ ਅਸੀਂ ਉੱਥੇ ਹੁੰਦੇ ਸੀ। ਕਿਉਂ? ਕਿਉਂਕਿ ਉਹਨਾਂ ਨੂੰ ਲੱਗਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਕੁਝ ਗਾਇਬ ਹੋ ਗਿਆ, ਕੁਝ ਗੁਆਚ ਗਿਆ ਜਿਹੜਾ ਉਹਨਾਂ ਨੂੰ ਨਹੀਂ ਲੱਭਦਾ। ਉਹਨਾਂ ਨੂੰ ਬਹੁਤ ਕੁਝ ਹੋਰ ਲੱਭ ਜਾਂਦਾ, ਉਹਨਾਂ ਨੂੰ ਪੈਸਾ ਧੇਲਾ ਲੱਭ ਜਾਂਦਾ, ਸੋਹਣੇ ਘਰ ਲੱਭ ਜਾਂਦੇ ਨੇ, ਵਧੀਆ ਕਾਰਾਂ ਲੱਭ ਜਾਂਦੀਆਂ ਨੇ, ਹੋਰ ਦੋਸਤ ਮਿੱਤਰ ਲੱਭ ਜਾਂਦੇ ਨੇ, ਪਰ ਉਹਨਾਂ ਨੂੰ ਉਹ ਕੁਝ ਨਹੀਂ ਲੱਭਦਾ। ਕਿਤੇ ਕਿਤੇ ਉਹਨਾਂ ਨੂੰ ਇਹ ਵੀ ਲੱਗਦਾ ਬਈ ਅਸੀਂ ਜਿਹੜੇ ਪੰਜਾਬੀ ਉੱਥੇ ਹੁੰਦੇ ਸੀ, ਅਸੀਂ ਇੱਥੇ ਉਹ ਨਹੀਂ ਰਹੇ। ਕਈਆਂ ਨੂੰ ਐਂ ਲੱਗਦਾ ਕਿ ਉਹ ਟੁੱਟ ਜੇ ਗਏ ਨੇ। ਮੈਂ ਭਾਵੇਂ ਪੂਰੀ ਵਿਆਖਿਆ ਤਾਂ ਨਹੀਂ ਕਰ ਸਕਦਾ, ਪਰ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਸ਼ਖਸੀਅਤ ਦੇ ਟੁੱਟਣ ਦਾ ਕੋਈ ਪ੍ਰੋਸੈਸ ਸ਼ੁਰੂ ਹੋ ਜਾਂਦਾ ਜਦੋਂ ਬੰਦਾ ਆਪਣੀ ਧਰਤੀ ਛੱਡ ਕੇ ਜਾਂਦਾ ਕਿਤੇ। ਉਹ ਆਪਣੇ ਆਪ ਨੂੰ ਪੂਰਾ ਫੀਲ ਨਹੀਂ ਕਰਦਾ, ਅਧੂਰਾ ਅਧੂਰਾ ਫੀਲ ਕਰਦਾ। ਇਕਬਾਲ ਗਿੱਲ ਰਾਮੂਵਾਲੀਆ ਜੀ ਨੇ ਜਦੋਂ ਇਹ ਸ਼ਬਦ ਲਿਖੇ ਹੋਣੇ ਆ ਤੇ ਆਪਣੇ ਆਪ ਨੂੰ ਚੁਣੌਤੀ ਦਿੱਤੀ ਹੋਣੀ ਆ, ਆਪਣੇ ਆਪ ਬਾਰੇ ਕਿਹਾ ਹੋਣਾ ਬਰਫ ਨੇ ਸਨੋ, ਕਿਉਂਕਿ ਇੱਥੋਂ ਦੀ ਧਰਤੀ ਇੱਥੋਂ ਦੇ ਸੱਭਿਆਚਾਰ ਦਾ ਇੱਕ ਅੰਗ ਆ, ਬਈ ਸਨੋ ਨੇ ਮੈਨੂੰ ਕਿਹਾ ਬਈ ਦੱਸ ਤੇਰਾ ਤਿੜਕਣਾ ਕਿੱਥੋਂ ਸ਼ੁਰੂ ਹੋਵੇ। ਪਰ ਕਮਾਲ ਦੀ ਗੱਲ ਆ, ਕਮਾਲ ਦੀ ਗੱਲ ਇਹ ਹੈ ਕਿ ਉਹ ਤਿੜਕੇ ਨਹੀਂ, ਸਗੋਂ ਉਹਨਾਂ ਨੇ ਆਪਣੇ ਵਿੱਚ ਇੰਨਾ ਕੁਝ ਸਮੋਇਆ, ਜਿਹੜਾ ਕੁਝ ਉਹਨਾਂ ਦੇ ਪਹਿਲਾਂ ਅੰਦਰ ਪਿਆ ਸੀ ਉਹ ਤਾਂ ਹੈ ਹੀ ਸੀ, ਉਹ ਤਾਂ ਉਹ ਸਾਂਝਾ ਕਰਦੇ ਹੀ ਰਹਿੰਦੇ ਸੀ ਲੋਕਾਂ ਦੇ ਨਾਲ, ਪਰ ਉਹਨਾਂ ਨੇ ਇੰਨਾ ਕੁਝ ਗ੍ਰਹਿਣ ਕੀਤਾ, ਉਹ ਆਲੇ ਦੁਆਲੇ ਦੇ ਨਾਲ ਹੋਰ ਜੁੜ ਗਏ। ਤੁਸੀਂ ਸਾਰੇ ਉਹਨਾਂ ਨੂੰ ਸੁਣਦੇ ਰਹੇ ਹੋ ਅਲੱਗ ਅਲੱਗ ਰੇਡੀਓ 'ਤੇ, ਅਲੱਗ ਅਲੱਗ ਟੀ ਵੀ ਪ੍ਰੋਗਰਾਮ 'ਚ, ਬੜੇ ਧੜੱਲੇ ਨਾਲ ਗੱਲ ਕਰਦੇ ਸੀ, ਬਹੁਤ ਹੀ ਧੜੱਲੇ ਨਾਲ। ਉਹਨਾਂ ਨੂੰ ਇਸ ਗੱਲ ਦੀ ਕਦੇ ਪਰਵਾਹ ਨਹੀਂ ਸੀ ਹੁੰਦੀ ਵੀ ਕੋਈ ਗੱਲ ਮੇਰੀ ਕਿਸੇ ਨੂੰ ਚੁਭੂਗੀ, ਕਿਸੇ ਨੂੰ ਚੰਗੀ ਲੱਗੂਗੀ, ਕਿਸੇ ਨੂੰ ਮਾੜੀ ਲੱਗੂਗੀ। ਜਦੋਂ 4 ਸਾਲ ਪਹਿਲਾਂ ਸਾਥੋਂ ਉਹ ਵਿਛੜੇ, ਤੁਹਾਨੂੰ ਪਤਾ ਕਿ ਦੁਨੀਆਂ ਦੇ ਵਿੱਚ ਕਿਸੇ ਪਿਆਰੇ ਮਿੱਤਰ ਦਾ ਚਲਿਆ ਜਾਣਾ, ਉਹ ਪਿਆਰਾ ਮਿੱਤਰ ਜਿਹੜਾ ਤੁਹਾਡੇ ਪਰਿਵਾਰ ਤੋਂ ਵੀ ਵੱਧ ਪਿਆਰਾ ਹੋਵੇ, ਘਰ ਵਾਲਿਆਂ ਨੂੰ ਤਾਂ ਜਿਹੜਾ ਨਾ ਪੂਰਾ ਹੋਣ ਵਾਲਾ ਘੱਟ ਆ ਉਹ ਪੈਂਦਾ ਹੀ ਪੈਂਦਾ, ਪਰ ਸਮਾਜ ਨੂੰ ਪੈਂਦਾ, ਲੋਕਾਂ ਨੂੰ ਪੈਂਦਾ, ਉਹਦੇ ਮਿੱਤਰਾਂ ਦੋਸਤਾਂ ਨੂੰ ਪੈਂਦਾ ਇਹ ਘਾਟਾ। ਅਤੇ ਇਹ ਘਾਟਾ ਜਿਹੜਾ ਜੀ ਜ਼ਰੂਰ ਪਿਆ ਉਸ ਵੇਲੇ। ਬਹੁਤ ਲੋਕ ਨੇ ਜਿਨ੍ਹਾਂ ਨੇ ਬਹੁਤ ਸੋਹਣੇ ਸੋਹਣਾ ਸੋਹਣਾ ਲਿਖਿਆ ਉਹਨਾਂ ਬਾਰੇ, ਉਹ ਇਹੋ ਜਿਹੇ ਇਨਸਾਨ ਨੇ ਜੀ ਜਿਨ੍ਹਾਂ ਬਾਰੇ ਮੈਂ ਨਹੀਂ ਦੇਖਿਆ ਕਿਸੇ ਨੇ ਫੇਸਬੁੱਕ ਦੇ ਉੱਤੇ ਕਿਤੇ ਇੱਧਰ ਉੱਧਰ ਕੋਈ ਮਾੜਾ ਕਮੈਂਟ ਕੀਤਾ ਹੋਵੇ। ਮਾੜਾ ਕਮੈਂਟ ਕਰੂ ਵੀ ਕਿਵੇਂ ਕੋਈ, ਕਿਉਂਕਿ ਉਹਨਾਂ ਨੇ ਕਦੇ ਮਾੜਾ ਕੀਤਾ ਹੀ ਨਹੀਂ। ਇਸ ਕਰਕੇ ਬਹੁਤ ਵਾਰੀ ਉਹ ਯਾਦ ਆਉਂਦੇ ਨੇ। 17 ਜੂਨ 4 ਸਾਲ ਪਹਿਲਾਂ ਉਹ ਚਲੇ ਗਏ ਸੀ। ਪ੍ਰੋਫੈਸਰ ਸਰਵਣ ਸਿੰਘ ਨੇ ਅੱਜ ਬਹੁਤ ਸੋਹਣਾ ਲਿਖਿਆ ਉਹਨਾਂ ਬਾਰੇ, ਮੈਨੂੰ ਉਮੀਦ ਆ ਤੁਸੀਂ ਪੂਰੇ ਵੈਸੇ ਪੜ੍ਹ ਤਾਂ ਲਿਆ ਹੋਣਾ, ਤੁਸੀਂ ਲੰਮਾ ਹੋ ਸਕਦਾ ਮੈਥੋਂ ਪੜ੍ਹਿਆ ਨਾ ਜਾਵੇ ਪੂਰਾ, ਪਰ ਮੈਂ ਫਿਰ ਵੀ ਕੋਸ਼ਿਸ਼ ਕਰਦਾ ਜਿਹੜਾ ਉਹਨਾਂ ਦੀ ਸ਼ਖਸੀਅਤ ਨੂੰ ਇੰਨੇ ਵਧੀਆ ਤਰੀਕੇ ਦੇ ਨਾਲ ਡਿਪਿਕਟ ਕਰਦਾ ਇਹ ਜਿਹੜਾ ਉਹਨਾਂ ਨੇ ਲਿਖਿਆ, ਇਹ ਸ਼ਬਦ ਨੇ ਜਿਹੜੇ ਪੂਰੀ ਠੀਕ ਤਰੀਕੇ ਦੇ ਨਾਲ ਸਾਡੇ ਮਨ ਦੇ ਵਿੱਚ ਉਤਰ ਜਾਂਦੇ ਨੇ ਵੀ ਬਿਲਕੁਲ ਇਹੋ ਜਿਹੀ ਸੀ ਉਹ। ਉਹਨਾਂ ਨੇ ਲਿਖਿਆ 4ੀ ਬਰਸੀ 'ਤੇ ਇਕਬਾਲ ਰਾਮੂਵਾਲੀਆ ਨੂੰ ਯਾਦ ਕਰਦੇ ਹਾਂ, ਪ੍ਰੋਫੈਸਰ ਸਰਵਣ ਸਿੰਘ। ਮੈਂ ਸਾਰਾ ਤਾਂ ਨਹੀਂ ਮੈਥੋਂ ਪੜ੍ਹਿਆ ਜਾਣਾ, ਅਗੇਨ ਮੈਂ ਕੁਛ ਨਾ ਕੁਛ ਇਹਦੇ ਵਿੱਚ ਤੁਹਾਨੂੰ ਪੜ੍ਹ ਕੇ ਸੁਣਾਊਂਗਾ। ਇਕਬਾਲ ਸਿੰਘ ਰਾਮੂਵਾਲੀ ਦੀ 4ੀ ਬਰਸੀ 'ਤੇ ਉਹਦੇ ਬਾਰੇ ਸਮ੍ਰਿਤੀ ਗ੍ਰੰਥ ਛਪਿਆ ਹੈ, ਹੁਣੇ ਹੀ ਪੁਸਤਕ ਛਾਪੀ ਆ ਜੀ 4 ਡਾਕਟਰਾਂ ਨੇ, ਉਹਦੇ ਬਾਰੇ ਵੀ ਵੇਰਵਾ ਦੇਵਾਂਗੇ, ਜਿਸ ਵਿੱਚ ਸ਼ਰਧਾਂਜਲੀਆਂ, ਰਚਨਾ ਸਮੀਖਿਆ ਅਤੇ ਉਹਦੇ ਕੁਝ ਰਚਨਾਵਾਂ ਸ਼ਾਮਲ ਹਨ। ਉਸਨੇ ਪਹਿਲਾ ਸਾਹ 22 ਜਨਵਰੀ 1946 ਨੂੰ ਰਾਮੂਵਾਲ ਦੇ ਕੱਚੇ ਕੋਠੇ ਵਿੱਚ ਲਿਆ ਅਤੇ ਆਖਰੀ ਸਾਹ 17 ਜੂਨ 1917 ਨੂੰ ਟੋਰੋਂਟੋ ਦੇ ਪ੍ਰਿੰਸੈਸ ਮਾਰਗਰਟ ਕੈਂਸਰ ਹਸਪਤਾਲ ਦੇ ਰੂਮ ਨੰਬਰ 1712 ਵਿੱਚ ਲਿਆ। ਜੰਮਣ ਵੇਲੇ ਫੱਗਣ ਦੀ ਕੋਸੀ ਰਾਤ ਸੀ ਅਤੇ ਚਲਾਣੇ ਵੇਲੇ ਦਿਨ ਹਾੜ ਦੀ ਤਪਦੀ ਧੁੱਪ। ਉਹਦੇ ਜਨਮ ਸਮੇਂ ਉਹਦੀ ਮਾਂ ਨੂੰ ਦੁੱਧ ਨਹੀਂ ਸੀ ਉੱਤਰ ਰਿਹਾ। ਜਨਮ ਤੋਂ ਲੈ ਕੇ 1.5 ਸਾਲ ਤੱਕ ਉਹ ਗੁਆਂਢੀ ਮੁਸਲਮਾਨ ਸੁਮਦੂ ਦੀ ਬੇਔਲਾਦ ਔਰਤ ਗੁਜਰੀ ਦੇ ਦੁੱਧ 'ਤੇ ਪਲਿਆ, ਇਸੇ ਕਰਕੇ ਆਂਢੀ ਗੁਆਂਢੀ ਉਸਨੂੰ ਗੁਜਰੀ ਵਾਲਾ ਕਹਿੰਦੇ ਰਹੇ। ਉਸਨੇ ਸਵੈ ਜੀਵਨੀ ਸੜਦੇ ਸਾਜ਼ ਦੀ ਸਰਗਮ ਦੇ ਪਹਿਲੇ ਕਾਂਡ ਦਾ ਨਾਂ ਹੀ ਗੁਜਰੀ ਮਰਦੀ ਨਹੀਂ ਰੱਖਿਆ। ਇਹ ਦੋਸਤੋ ਇਹ ਚੀਜ਼ ਬੜੀ ਮਨ ਨੂੰ ਟੁੰਬਦੀ ਆ ਵੀ ਜਿਹੜੀ ਸ਼ਖਸੀਅਤ ਨੂੰ ਤੁਸੀਂ ਬਚਪਨ ਦੇ ਵਿੱਚ ਸਿਰਫ 1.5 ਸਾਲ ਜਿਹਦੀ ਗੋਦੀ ਦੇ ਵਿੱਚ ਬੈਠ ਕੇ ਤੁਸੀਂ ਆਨੰਦ ਮਾਣਿਆ, ਮਾਂ ਜਿਹੜੀ ਮਾਂ ਵਰਗੀ ਕਹਿ ਲਓ ਜਿਹਨੇ ਉਹਨੂੰ ਪਾਲਿਆ ਪੋਸਿਆ, ਅਤੇ ਉਹ ਪਾਕਿਸਤਾਨ ਦੀ ਜਦੋਂ ਲੜਾਈ ਹੋਈ, ਪਾਕਿਸਤਾਨ 'ਤੇ ਲੜਾਈ ਨਹੀਂ, ਜਦੋਂ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਇਹ 2 ਦੇਸ਼ ਬਣ ਗਏ, ਬਾਅਦ ਦੇ ਵਿੱਚ ਇਹ ਗੁਜਰੀ ਨੂੰ ਵੀ ਮਾਰ ਦਿੱਤਾ ਜਾਂਦਾ, ਬੜਾ ਬੜਾ ਮਨ ਨੂੰ ਟੁੰਬਣ ਵਾਲਾ ਇਹ ਸੀਨ ਆ। ਪ੍ਰੋਫੈਸਰ ਸਰਵਣ ਸਿੰਘ ਨੇ ਵੀ ਲਿਖਿਆ ਉਹਦੇ ਨਾਵਲ, ਉਹਨਾਂ ਦੇ ਨਾਵਲ ਦੇ ਵਿੱਚ ਸੜਦੇ ਸਾਜ਼ ਦੀ ਸਰਗਮ ਦੇ ਵਿੱਚ ਆ, ਇਹੋ ਜਿਹਾ ਮਹਾਨ ਇਨਸਾਨ ਜਿਹੜਾ ਆਪ ਜ਼ਿੰਦਗੀ ਜਿਉਂਦਾ ਇਕਬਾਲ ਰਾਮੂਵਾਲੀ ਵਰਗਾ, ਅਤੇ ਜਾਂਦਾ ਜਾਂਦਾ ਕਈਆਂ ਦੀ ਜਿਹੜੀ ਸ਼ਖਸੀਅਤ ਆ ਉਹ ਸਾਡੇ ਸਾਹਮਣੇ ਉਜਾਗਰ ਕਰ ਜਾਂਦਾ। ਜਿਹੜੀ ਗੁਜਰੀ ਸੀ ਜਿਹੜੀ ਉਹ ਉਹਨੂੰ ਇੱਕ ਵਾਰੀ ਜਿਉਂਦਾ ਕਰ ਗਿਆ। ਇਕਬਾਲ ਬੜਾ ਇਕਬਾਲ ਲੱਠਾ ਬੰਦਾ ਸੀ, ਕਮਾਲ ਦਾ ਕਲਾਕਾਰ, ਕਵੀ, ਕਵਿਛਰ, ਗਾਇਕ, ਸਜਿੰਦਾ, ਕਹਾਣੀਕਾਰ, ਨਾਵਲਕਾਰ, ਨਿਬੰਧਕਾਰ, ਮੀਡੀਆਕਾਰ, ਭਾਸ਼ਣਕਾਰ, ਅਧਿਆਪਕ ਅਤੇ ਸਮਾਜ ਸੇਵਕ, 11 in 1। ਉਸ ਨੂੰ ਅਨੇਕਾਂ ਨਾਵਾਂ ਨਾਲ ਬੁਲਾਇਆ ਜਾਂਦਾ, ਕੋਈ ਉਹਨੂੰ ਢੋਲ ਕਹਿੰਦਾ, ਕੋਈ ਮੱਲਾ ਕਹਿੰਦਾ, ਕੋਈ ਕਵਿਛਰ ਕਾ ਇਕਬਾਲ, ਕੋਈ ਇਕਬਾਲ ਗਿੱਲ, ਕੋਈ ਬਾਲੀ ਗਿੱਲ ਅਤੇ ਕੋਈ ਇਕਬਾਲ ਰਾਮੂਵਾਲੀਆ। ਗੋਰੇ ਉਹਦਾ ਨਾਂ ਇਕਬਾਲ ਗਿੱਲ ਲੈਂਦੇ। ਕੁਝ ਕਵਿਤਾਵਾਂ ਉਸਨੇ ਐਸ ਇਕਬਾਲ ਨਾਂ ਹੇਠ ਵੀ ਛੁਪਾਈਆਂ। ਉਸਦੇ ਅੱਧੀ ਦਰਜਨ ਤੋਂ ਵੱਧ ਨਾਵਾਂ ਵਿੱਚ ਇੱਕ ਨਾਂ ਗੁਜਰੀ ਵਾਲਾ ਵੀ ਬੋਲਦਾ ਰਿਹਾ। ਰਿਛਪਾਲ ਗਿੱਲ ਦਾ ਉਹ ਇਕਬਾਲ ਬਾਈ ਸੀ ਅਤੇ ਸੁੱਖ ਸਾਗਰ ਦਾ ਮੇਰਾ ਇਕਬਾਲ, ਬਾਪੂ ਕਰਨੈਲ ਸਿੰਘ ਪਾਰਸ ਦਾ ਢੋਲਾ ਅਤੇ ਬੇਬੇ ਦਲਜੀਤ ਕੌਰ ਦਾ ਇਕਬਾਲ ਸਿਓ, ਸਾਡਾ ਉਹ ਮੂੰਹ ਖੋਰਾ ਰਾਮੂਵਾਲੀਆ ਬੇਲੀ ਸੀ। ਗੁਜਰੀ ਜਿਹਦਾ ਦੁੱਧ ਇਕਬਾਲ ਦੇ ਲਹੂ ਵਿੱਚ ਰੱਜ ਚੁੱਕਾ ਸੀ, ਹਿੰਦ ਪਾਕ ਦੀ ਆਜ਼ਾਦੀ ਦੀ ਬਰਬਾਦੀ ਵਿੱਚ ਮਾਰੀ ਗਈ। ਪਾਰਸ ਪਰਿਵਾਰ ਨੇ ਉਸ ਨੂੰ ਬਚਾਉਣ ਦੀ ਪੂਰੀ ਵਾਹ ਲਾਈ, ਪਰ ਉਹ ਗੁਜਰੀ ਨੂੰ ਬਚਾ ਨਾ ਸਕਿਆ। ਮੁਸਲਮਾਨੀ ਗੁਜਰੀ ਦਾ ਦੁੱਧ ਚੁੰਘ ਕੇ ਇਕਬਾਲ ਗਾਇਕ ਬਣਿਆ, ਕਵੀ ਬਣਿਆ, ਕਹਾਣੀਕਾਰ ਅਤੇ ਨਾਵਲਕਾਰ ਬਣਿਆ। ਉਹ ਧਰਮਾਂ ਜ਼ਾਤਾਂ ਦੀ ਜਕੜ ਤੋਂ ਆਜ਼ਾਦ ਸੈਕੂਲਰ ਇਨਸਾਨ ਅਤੇ ਤਰਕਸ਼ੀਲ ਵਿਦਵਾਨ ਬਣਿਆ। ਉਹ ਹੋਰ ਵੀ ਬਹੁਤ ਕੁਝ ਬਣਿਆ। ਉਹਦੀ ਬੇਬੇ ਦੱਸਦੀ ਹੁੰਦੀ ਹੈ, ਪੁਲਸੀਆਂ ਦੀ ਧਾੜ ਜਦੋਂ ਤੂੜੀ ਵਾਲੇ ਕੋਠੇ 'ਚ ਵੜੀ, ਪਿੱਛੇ ਪਿੱਛੇ ਮੈਂ ਅਤੇ ਤੇਰਾ ਬਾਪ ਸੀ, ਤੂੰ ਕਾਕਾ ਗੁਜਰੀ ਦੇ ਪੱਟਾਂ 'ਤੇ ਸੁੱਤਾ ਪਿਆ ਸੀ। ਸਿਪਾਹੀ ਇਕਬਾਲ ਸਿਆਂ ਗੁਜਰੀ ਨੂੰ ਤੇਰੇ ਸਮੇਤ ਹੀ ਧੂ ਕੇ ਜੀਪ ਕੋਲੇ ਲੈ ਗਏ। ਮੈਂ ਅਤੇ ਤੇਰਾ ਬਾਪੂ ਮਗਰੇ ਮਗਰ, ਛੱਡ ਦਿਓ ਅਬਲਾ ਨੂੰ ਜ਼ਾਲਮੋ, ਮੈਨੂੰ ਮੇਰੀ ਮਾਂ ਦੀਆਂ ਕੂਕਾਂ ਸੁਣਾਈ ਦੇਣ ਲੱਗੀਆਂ, ਦੇਖਿਓ ਮੇਰਾ ਮੁੰਡਾ ਨਾ ਮਾਰ ਦਿਓ। ਦੋ ਤਿੰਨ ਸਿਪਾਹੀਆਂ ਨੇ ਗੁਜਰੀ ਦੀਆਂ ਬਾਹਾਂ ਮਰੋੜ ਕੇ ਮੈਨੂੰ ਉਸਦੀ ਬੁੱਕਲ 'ਚੋਂ ਮੂਲੀ ਵਾਂਗ ਪੱਟ ਲਿਆ। ਜੀਪ ਦਾ ਪਿਛਲਾ ਹਿੱਸਾ ਹੇਠਾਂ ਨੂੰ ਡਿੱਗਿਆ ਅਤੇ ਜੀਪ ਸੁੱਟੀਆਂ ਪਾਕਿਸਤਾਨ ਦੀਆਂ ਦੋ ਫਾਕੜਾਂ ਭੀੜ ਦੀ ਨਜ਼ਰ ਤੋਂ ਓਹਲੇ ਹੋ ਗਈਆਂ। ਉਹ ਬੱਸ ਜੀਪ 'ਚ ਹੀ ਪੂਰੀ ਹੋ ਗਈ। ਇਕੱਲੀ ਰਾਮੂਵਾਲੀ ਦੀ ਗੁਜਰੀ ਹੀ ਨਹੀਂ, ਪੰਜਾਬ ਦੀਆਂ ਲੱਖਾਂ ਗੁਜਰੀਆਂ ਆਜ਼ਾਦੀ ਦੇ ਨਾਂ ਉੱਤੇ ਪੰਜਾਬ ਵੰਡ ਦੀ ਭੇਟਾ ਚਾੜ ਦਿੱਤੀਆਂ ਗਈਆਂ, ਜਿਨ੍ਹਾਂ ਦੇ ਵੈਣ ਅੰਮ੍ਰਿਤਾ ਪ੍ਰੀਤਮ ਨੇ ਅੱਜ ਆਖਾਂ ਵਾਰਸ ਸ਼ਾਹ ਨੂੰ ਕਵਿਤਾ ਲਿਖ ਕੇ ਪਾਏ। ਉਹ ਵੈਣ ਇਕਬਾਲ ਦੀ ਕਵਿਤਾ ਵਿੱਚ ਵੀ ਸੁਲਗਦੇ ਰਹੇ। ਉਸ ਦੇ ਪਹਿਲੇ ਕਾਵਿ ਸੰਗ੍ਰਹਿ ਦਾ ਨਾਂ ਹੀ ਸੁਲਗ ਦੇ ਅਹਿਸਾਸ ਹੈ। 1947 ਵਿੱਚ ਜਿੰਨਾ ਉਪੱਧਰ ਮਜ਼ਹਬੀ ਜਨੂੰਨੀਆਂ ਨੇ ਆਪਣੇ ਹਮਸਾਇਆਂ ਉੱਤੇ ਢਾਇਆ, ਸ਼ਾਇਦ ਹੀ ਕਿਤੇ ਹੋਰ ਢਾਇਆ ਹੋਵੇ। ਧਰਮ ਦੇ ਨਾਂ 'ਤੇ ਰਾਜਨੀਤੀ ਕਰਦੇ ਸਿਆਸਤਦਾਨਾਂ ਅਤੇ ਛੁਰੇ ਤ੍ਰਿਸ਼ੂਲ ਕਿਰਪਾਨਾਂ ਚਲਾਉਂਦੇ ਜਨੂੰਨੀਆਂ ਤੋਂ ਦੁਖੀ ਹੋ ਕੇ ਇਕਬਾਲ ਨੇ ਮਰਗ ਦੇ ਬਿਸਤਰੇ 'ਤੇ ਪਿਆ ਪਰਿਵਾਰ ਨੂੰ ਕਹਿ ਦਿੱਤਾ ਸੀ ਕਿ ਮੇਰੇ ਮਰਨ 'ਤੇ ਕੋਈ ਧਾਰਮਿਕ ਰਸਮ ਨਾ ਕੀਤੀ ਜਾਵੇ, ਜੇ ਕੀਤੀ ਤਾਂ ਮੈਂ ਸਮਝਾਂਗਾ ਮੈਨੂੰ ਦੁਬਾਰਾ ਮਾਰਿਆ ਜਾ ਰਿਹਾ। 25 June 1917 ਨੂੰ ਬਰੈਂਪਟਨ ਦੇ ਕ੍ਰੇਮਟੋਰੀਅਮ ਵਿੱਚ ਉਹਦੇ ਫਿਊਨਰਲ ਸਮੇਂ ਕੋਈ ਧਾਰਮਿਕ ਰਸਮ ਰੀਤ ਨਹੀਂ ਕੀਤੀ ਗਈ। ਵੱਡੀ ਗਿਣਤੀ ਵਿੱਚ ਪਹੁੰਚੇ ਉਹਦੇ ਪਿਆਰਿਆਂ ਨੂੰ ਮਾਤਮੀ ਧੁਨ ਸੁਣਾਉਣ ਇਕਬਾਲ ਰਿਛਪਾਲ ਦੀ ਆਵਾਜ਼ ਵਿੱਚ ਰਿਕਾਰਡ ਕੀਤੀ ਕਵਿਛਰੀ ਜਗ ਜੰਕਸ਼ਨ ਰੇਲਾਂ ਦਾ ਅਤੇ ਦੁਨੀਆ ਚੌਕ ਦਿਨਾਂ ਦਾ ਮੇਲਾ ਗਾਉਣ ਅਤੇ ਵਰਿਆਮ ਸੰਧੂ ਅਤੇ ਸੁਰਿੰਦਰ ਧੰਜਲ ਵੱਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਦੇਣ ਉਪਰੰਤ ਦੇਹ ਅਗਨੀ ਦੇ ਹਵਾਲੇ ਕਰ ਦਿੱਤੀ ਗਈ। ਵਰਿਆਮ ਸੰਧੂ ਨੇ ਕਿਹਾ ਸੀ, ਸਾਡਾ ਇਕਬਾਲ ਅਜੇ 70-72 ਸਾਲਾਂ ਦਾ ਕਿੱਥੇ ਹੋਇਆ ਸੀ, ਅਜੇ ਤਾਂ ਉਹਦੀ ਰੂਹ ਵਿਹਾਰ ਅਤੇ ਵਿਚਾਰ ਅੰਦਰ ਜਵਾਨੀ ਦਾ ਜੋਸ਼ ਠਾਟਾ ਮਾਰ ਰਿਹਾ ਸੀ, ਅਜੇ ਤਾਂ ਉਹਦੇ ਅੰਦਰ ਤਰਕਸੰਗਤ ਸੰਤੁਲਨ ਅਤੇ ਸ਼ਕਤੀਸ਼ਾਲੀ ਸੋਚਾਂ ਦੀ ਲਿਸ਼ਕ ਲਿਸ਼ਕਦੀ ਪਈ ਸੀ। ਅਜੇ ਤਾਂ ਉਹਦੇ ਅੰਦਰ ਨੱਕੋ ਨੱਕ ਭਰਿਆ ਉਮਲ ਦਾ, ਉੱਛਲਦਾ ਅਤੇ ਬੇਰੋਕ ਵਗਦਾ ਮੁਹੱਬਤ ਦਾ ਦਰਿਆ ਛਲ ਛਲ ਛਲਕਦਾ ਪਿਆ ਸੀ। ਅਜੇ ਤਾਂ ਉਹਦੇ ਬੋਲਾਂ ਵਿਚਲੀ ਸੱਚ ਸੁਣਾਈ ਸੀ, ਸੱਚ ਕੀ ਬੇਲਾ ਵਾਲੀ ਗੜਕ ਜਿਉਂ ਦੀ ਤਿਉਂ ਕਾਇਮ ਸੀ। ਅਜੇ ਤਾਂ ਉਹਦੀ ਕਲਮ ਵਿਚਲੀ ਲੋਹੜੇ ਦੀ ਜਵਾਨੀ ਅੰਗੜਾਈਆਂ ਭਰ ਰਹੀ ਸੀ ਅਤੇ ਸ਼ਬਦ ਸਿਰਜਣਾ ਦਾ ਜਲੌ ਦਗਦਾ ਪਿਆ ਸੀ ਕਿ ਉਹ ਇਹ ਸਾਰਾ ਕੁਝ ਆਪਣੇ ਨਾਲ ਲੈ ਕੇ ਅਚਨਚੇਤ ਅਲੋਪ ਹੋ ਗਿਆ। ਅਜੇ ਤਾਂ ਉਹਨੇ ਮੇਰੇ ਆਖੇ ਲਿਖੀ ਆਪਣੀ ਸਵੈ ਜੀਵਨੀ ਦਾ ਤੀਜਾ ਭਾਗ ਲਿਖਣਾ ਸੀ ਅਤੇ ਜਿਸ ਬਾਰੇ ਉਹਨੇ ਮਹੀਨਾ ਪਹਿਲਾਂ ਆਪਣੀ ਮਿੱਠ ਬੋਲਦੀ ਜ਼ਬਾਨ 'ਚ ਕਿਹਾ ਸੀ, ਵੀਰ ਜੀ ਛੇਤੀ ਹੀ ਤੁਹਾਨੂੰ ਨਵਾਂ ਚੈਪਟਰ ਲਿਖ ਕੇ ਭੇਜਾਂਗਾ। ਉਹਨੇ ਜਾਣਾ ਤਾਂ ਸੀ, ਪਰ ਉਹ ਆਪਣੇ ਨਾਲ ਕਿਹੜੇ ਕਿਹੜੇ ਰੰਗ ਅਤੇ ਕਿਹੜੀਆਂ ਰੋਸ਼ਨੀਆਂ ਲੈ ਗਿਆ ਇਸ ਦਾ ਅਨੁਮਾਨ ਲਾਉਣਾ ਬਹੁਤ ਔਖਾ। ਇੱਕ ਮੁਸਾਫਰ ਦੇ ਸਫ਼ਰ ਜੈਸੀ ਹੈ, ਸਭ ਕੀ ਦੁਨੀਆ, ਕੋਈ ਜਲਦ ਮੇਂ ਕੋਈ ਦੇਰ ਮੇਂ ਜਾਣੇ ਵਾਲਾ, ਉਸੇ ਰੁਖਸਤ ਤੋਂ ਕਿਹਾ ਹਮੇ ਮਾਲੂਮ ਨਾ ਥਾ, ਘਰ ਸਾਥ ਹੀ ਲੈ ਗਿਆ ਘਰ ਛੋੜ ਕੇ ਜਾਣੇ ਵਾਲਾ। ਇਸ ਸੰਸਾਰ ਦੇ ਜਗ ਜੰਕਸ਼ਨ ਨੂੰ ਉਹ ਸਦਾ ਲਈ ਅਲਵਿਦਾ ਆਖ ਗਿਆ। ਉਬਾਲੇ ਖਾਂਦੇ ਵਿਚਾਰਾਂ ਵਾਲਾ, ਲੱਟ ਲੱਟ ਮਗਦੇ ਜ਼ਜ਼ਬਿਆਂ ਦਾ ਸੇਕ ਛੱਡਣ ਵਾਲਾ ਖੌਲ ਦਾ ਸਮੁੰਦਰ ਸਦਾ ਲਈ ਸ਼ਾਂਤ ਹੋ ਗਿਆ। ਇੱਕ ਦਹਿਕਦਾ ਸੂਰਜ ਬਰਫ਼ ਦੇ ਗੋਲੇ ਦੀ ਕੇਸਰੀ ਟਿੱਕੀ ਵਾਂਗ ਖੁਰ ਕੇ ਅਲੋਪ ਹੋ ਗਿਆ ਅਤੇ ਆਪਣੇ ਵਿਚਾਰਾਂ ਦਾ ਕਿਰਮਚੀ ਰੰਗ ਬਖੇਰ ਡੂੰਘੇ ਹਨੇਰਿਆਂ ਵਿੱਚ ਨਿਵਾਸ ਕਰਨ ਲਈ ਜਾ ਬੈਠਾ। ਉਹ ਤਾਂ ਚਲਾ ਗਿਆ ਹੈ, ਪਰ ਕੀ ਸਾਡੇ ਦਿਲਾਂ ਵਿੱਚ ਵੀ ਉਹ ਕਿਤੇ ਜਾ ਸਕਦਾ ਹੈ? ਲਾ ਕੇ ਸਰ 'ਚੋਂ ਇੱਕ ਡੁਬਕਣੀ ਪੰਛੀ ਕਦੋਂ ਦਾ ਉੱਡ ਗਿਆ, ਪਾਣੀ ਤਾਂ ਪਰ ਕੰਬਦਾ ਰਹੇਗਾ ਦੇਰ ਤੱਕ। ਇਕਬਾਲ ਕੀ ਨਹੀਂ ਸੀ, ਪਿਆਰਾ ਪਤੀ ਅਤੇ ਪਿਤਾ ਸੀ, ਭਰਾਵਾਂ ਦੀ ਬਾਂਹ, ਭੈਣਾਂ ਦਾ ਛਿੰਦਾ ਵੀਰ, ਸੰਸਾਰ ਪੱਧਰ 'ਤੇ ਵੱਸਦੇ ਪੰਜਾਬੀਆਂ ਦੇ ਦੁੱਖ ਸੁੱਖ ਨਾਲ ਜੁੜਵੇਂ ਅਤੇ ਭਖਦੇ ਮੁੱਦਿਆਂ ਬਾਰੇ ਬੇਬਾਕ ਤਰਕ ਸੰਗਤ ਤੇ ਸੱਚੀ ਗੱਲ ਕਹਿਣ ਤੇ ਕਰਨ ਵਾਲਾ ਆਪਣੀ ਲੜਾਈ ਲੜ ਕੇ ਸਮਾਜ ਤੇ ਜੀਵਨ ਵਿੱਚ ਆਪਣਾ ਨਾਂ ਥਾਂ ਬਣਾਉਣ ਵਿੱਚ ਲੱਗੇ ਸੰਘਰਸ਼ੀ ਲੋਕਾਂ ਦਾ ਪ੍ਰਸ਼ੰਸਕ ਉਹਨੂੰ ਕਿਸੇ ਦਾ ਅੱਗੇ ਵਧਣ ਲਈ ਕੀਤਾ ਸੰਘਰਸ਼ ਵੇਖ ਸੁਣ ਕੇ ਚਾਅ ਚੜ ਜਾਂਦਾ ਸੀ। ਜਿੱਥੇ ਤੇ ਜਦੋਂ ਵੀ ਕਿਸੇ ਮਦਦ ਦੀ ਲੋੜ ਹੁੰਦੀ ਉਹ ਦਿਲ ਦੇ ਸਾਰੇ ਚਾਅ ਨਾਲ ਉਹਦੇ ਲਈ ਆਪਣਾ ਆਪਾ ਅਰਪਣ ਕਰ ਦਿੰਦਾ। ਉਹ ਚਾਲੂ ਬੰਦਿਆਂ ਵਾਂਗ ਹਾਂਜੀ ਹਾਂਜੀ ਵੇ ਸਿਰ ਹਿਲਾਉਣੋਂ ਇਨਕਾਰੀ ਸੀ ਅਤੇ ਜੋ ਉਹਨੂੰ ਠੀਕ ਅਤੇ ਚੰਗਾ ਲੱਗਦਾ ਉਹਦੇ ਹੱਕ ਵਿੱਚ ਗਰਜਵੀਂ ਪਰ ਸੰਤੁਲਿਤ ਆਵਾਜ਼ ਉਠਾਉਣ ਵਾਲਾ ਜੁਝਾਰੂ ਸੀ, ਜਿਸ ਨੇ ਸਦਾ ਆਪਣੀ ਹਿੱਕ ਅਤੇ ਧੌਣ ਨੂੰ ਵਿਰੋਧੀਆਂ ਦੇ ਵਾਰ ਖਾਣ ਲਈ ਸਿੱਧਾ ਰੱਖਿਆ। ਉਹਦੇ ਵਿੱਚ ਕੋਈ ਵਿੰਗ ਵਾਲ ਨਹੀਂ ਸੀ, ਉਹ ਲੋੜਵੰਦਾਂ ਦੀਆਂ ਛੱਤਾਂ ਹੇਠ ਆਸਰਾ ਦੇਣ ਵਾਲਾ ਸਿੱਧਾ ਸ਼ਤੌਰ ਸ਼ਤੀਰ ਸੀ। ਸੋਸ਼ਲ ਮੀਡੀਆ 'ਤੇ ਇਕਬਾਲ ਬਾਰੇ ਲਿਖੀਆਂ ਗਈਆਂ ਟਿੱਪਣੀਆਂ ਵਿੱਚ ਉਹਦੇ ਬਾਰੇ ਜੋ ਵਿਸ਼ੇਸ਼ਣ ਵਰਤੇ ਗਏ ਉਹ ਉਹਦੀਆਂ ਲਿਖਤਾਂ ਉਹਦੇ ਵਿਚਾਰਾਂ ਤੋਂ ਪ੍ਰਭਾਵਿਤ ਉਹਨਾਂ ਲੋਕਾਂ ਵੱਲੋਂ ਵਰਤੇ ਗਏ ਜਿਨ੍ਹਾਂ ਵਿੱਚੋਂ ਬਹੁਤੇ ਉਹਨੂੰ ਨਿੱਜੀ ਤੌਰ 'ਤੇ ਮਿਲੇ ਹੋਏ ਨਹੀਂ ਸਨ, ਪਰ ਉਹਦੇ ਵਿਚਾਰਾਂ ਦੀ ਬੇਬਾਕੀ, ਦਲੇਰੀ ਅਤੇ ਤਰਕਸ਼ੀਲਤਾ ਅਤੇ ਸੱਚਾਈ ਨੇ ਉਹਨਾਂ ਦੀ ਰੂਹ ਨੂੰ ਟੁੰਬਿਆ ਸੀ। ਮਹਾਨ ਸ਼ਖਸੀਅਤ, ਨਿੱਘਾ ਅਤੇ ਮਿਲਣਸਾਰ ਇਨਸਾਨ, ਪੰਜਾਬੀ ਵਾਰਤਕ ਦਾ ਅਨੂਠਾ ਰਚਨਹਾਰਾ, ਸੱਚ ਦਾ ਸੂਰਜ ਮਿਲਾਪੜਾ ਅਤੇ ਰੂਹ ਨੂੰ ਟੁੰਬਣ ਵਾਲਾ ਇਨਸਾਨ, ਨਿਮਾਣਿਆਂ ਨਿਤਾਣਿਆਂ ਦਾ ਯਾਰ। ਉਹ ਰੌਣਕੀ ਬੰਦਾ ਸੀ, ਮਖੌਲ ਕਰ ਵੀ ਲੈਂਦਾ ਸੀ ਅਤੇ ਸਹਿ ਵੀ ਲੈਂਦਾ ਸੀ। ਕਿਆ ਬਾਤਾਂ ਉਹਦੀ ਸ਼ਾਇਰੀ, ਵਾਰਤਕ ਅਤੇ ਬੇਬਾਕੀ ਦੀਆਂ। ਉਹਨਾਂ ਦਿਨਾਂ 'ਚ ਅਜਮੇਰ ਔਲਖ ਵੀ ਦੋਸਤੋ ਤੁਰ ਗਏ ਸੀ, ਮਸ਼ਹੂਰ ਨਾਟਕਕਾਰ। ਅਜਮੇਰ ਔਲਖ ਦੇ ਮਗਰੋਂ ਦੋ ਦਿਨਾਂ ਬਾਅਦ ਪੰਜਾਬ ਦਾ ਇੱਕ ਹੋਰ ਹੀਰਾ ਤੁਰ ਗਿਆ। ਬੰਦਾ ਤੁਰ ਜਾਂਦਾ, ਪਿੱਛੇ ਯਾਦਾਂ ਰਹਿ ਜਾਂਦੀਆਂ ਨੇ। ਅਜਮੇਰ ਅਤੇ ਇਕਬਾਲ ਦੇ ਸੰਘਰਸ਼ ਨੂੰ ਸਲਾਮ। ਅਜਮੇਰ ਅਤੇ ਇਕਬਾਲ ਦੋਹੇ ਧਰਮਾਂ ਦੀ ਸੰਕੀਰਣਤਾ ਅਤੇ ਕੱਟੜਤਾ ਦੇ ਵਿਰੁੱਧ ਸਨ। ਦੋਹਾਂ ਦੇ ਧੀਆਂ ਹੀ ਜਨਮੀਆਂ, ਜਿਨ੍ਹਾਂ ਨੂੰ ਪੁੱਤਰਾਂ ਤੋਂ ਵੱਧ ਸਮਝਿਆ। ਦੋਹਾਂ ਨੇ ਜਿੰਦੇ ਜੀ ਕਹਿ ਦਿੱਤਾ ਸੀ ਕਿ ਸਾਡੇ ਮਰਨ ਉੱਤੇ ਧਾਰਮਿਕ ਰਸਮ ਨਾ ਕੀਤੀਆਂ ਜਾਣ, ਕੁਝ ਕਰਨਾ ਹੋਵੇ ਤਾਂ ਸਾਡੇ ਸ਼ਰਧਾਂਜਲੀ ਸਮਾਗਮ ਕਰ ਲੈਣ। ਉਹਨਾਂ ਲਈ ਸੱਚੀ ਸ਼ਰਧਾਂਜਲੀ ਉਹਨਾਂ ਦੀ ਸੋਚ ਉੱਤੇ ਪਹਿਰਾ ਦੇਣਾ ਹੀ ਹੋਵੇਗਾ। ਉਦਣ ਇਕਬਾਲ ਨੂੰ ਵਿਦਾਇਗੀ ਸਮੇਂ ਸ਼ੋਕ ਵਿੱਚ ਜੁੜੇ ਵੱਡੇ ਜਨ ਸਮੂਹ ਨੇ ਉਹਦੀ ਸੋਚ ਉੱਤੇ ਪਹਿਰਾ ਦੇਣ ਦਾ ਹੀ ਅਹਿਦ ਕੀਤਾ ਸੀ। ਇਕਬਾਲ ਰਾਮੂਵਾਲੀਆ ਸਾਹਿਤਕ ਹਲਕਿਆਂ ਵਿੱਚ ਚਰਚਿਤ ਨਾਂ, ਦੇਸ਼ ਵਿੱਚ ਵੀ ਅਤੇ ਵਿਦੇਸ਼ਾਂ ਵਿੱਚ ਵੀ। ਪੰਜਾਬੀ ਸਾਹਿਤ ਵਿੱਚ ਉਹ ਨਵੇਕਲੀ ਥਾਂ ਬਣਾ ਚੁੱਕਾ ਹੈ। ਉਸ ਦੇ 5 ਕਾਵਿ ਸੰਗ੍ਰਹਿ, ਸੁਲਗ ਦੇ ਅਹਿਸਾਸ, 3 ਕੋਣ, ਕੁਝ ਵੀ ਨਹੀਂ, ਪਾਣੀ ਦਾ ਪਰਛਾਵਾਂ ਅਤੇ ਕਵਿਤਾ ਮੈਨੂੰ ਲਿਖਦੀ ਹੈ ਛਪੇ, 1 ਕਾਵਿ ਨਾਟ ਪਲੰਘ ਭਗੂੜਾ ਛਪਿਆ, 1 ਕਹਾਣੀ ਸੰਗ੍ਰਹਿ ਨਿੱਕੀਆਂ ਵੱਡੀਆਂ ਧਰਤੀਆਂ, ਅੰਗਰੇਜ਼ੀ ਵਿੱਚ 2 ਨਾਵਲ, ਦ ਡੈਥ ਆਫ ਅ ਪਾਸਪੋਰਟ, ਦ ਮਿਡ ਏਅਰ ਫਰਾਊਨ ਛਪੇ। ਪੰਜਾਬੀ ਵਿੱਚ ਨਾਵਲ ਮੌਤ ਇੱਕ ਪਾਸਪੋਰਟ ਦੀ, ਸਵੈ ਜੀਵਨੀ ਦੇ 2 ਭਾਗ, ਸੜਦੇ ਸਾਜ ਦੀ ਸਰਗਮ ਅਤੇ ਬਰਫ਼ ਵਿੱਚ ਉੱਗਦਿਆਂ ਅਤੇ ਸੈਂਕੜੇ ਆਰਟੀਕਲ ਉਹਦੇ ਜੀਂਦੇ ਜੀ ਛਪੇ। ਉਹਦੀਆਂ ਕੁਝ ਰਚਨਾਵਾਂ ਅਣਛਪੀਆਂ ਵੀ ਰਹਿ ਗਈਆਂ। ਉਸ ਨੇ ਅਜੇ ਹੋਰ ਬਹੁਤ ਕੁਝ ਲਿਖਣ ਅਤੇ ਛਾਪਣ ਦਾ ਪ੍ਰੋਗਰਾਮ ਬਣਾਇਆ ਸੀ। ਮੈਨੂੰ ਯਾਦ ਆ ਰਹੇ ਨੇ 1970-71 ਦੇ ਉਹ ਦਿਨ, ਇਹ ਪ੍ਰੋਫੈਸਰ ਸਰਵਣ ਸਿੰਘ ਲਿਖਦੇ ਨੇ, ਉਨੀ ਦਿਨੀ ਮੈਂ ਲਾਲਾ ਲਾਜਪਤ ਰਾਏ ਢੁੱਡੀ ਕੇ ਦਾ ਕਾਰਜਕਾਰੀ ਪ੍ਰਿੰਸੀਪਲ ਸਾਂ। ਜੁਲਾਈ ਦੇ ਮਹੀਨੇ ਇੱਕ ਛੀਟਕਾ ਜਿਹਾ ਸੁਨੱਖਾ ਨੌਜਵਾਨ ਮੈਨੂੰ ਦਫ਼ਤਰ ਵਿੱਚ ਮਿਲਣ ਆਇਆ, ਗੋਰਾ ਰੰਗ, ਸੋਹਣੀ ਪੱਗ, ਸ਼ੁਕੀਨ ਪਹਿਰਾਵਾ। ਬੋਲਿਆ ਤਾਂ ਆਵਾਜ਼ ਪਹਿਲਾਂ ਹੀ ਸੁਣੀ ਹੋਈ ਲੱਗੀ, ਉਂਝ ਮੈਂ ਉਸ ਨੂੰ ਪਹਿਲੀ ਵਾਰ ਮਿਲ ਰਿਹਾ ਸਾਂ। ਉਸ ਨੇ ਆਪਣਾ ਨਾਂ ਇਕਬਾਲ ਰਾਮੂਵਾਲੀਆ ਦੱਸਿਆ। ਮੈਂ ਸਮਝ ਗਿਆ ਕਿ ਉਹ ਕਵਿਛਰ ਕਰਨੈਲ ਸਿੰਘ ਪਾਰਸ ਦਾ ਪੁੱਤਰ ਹੈ। ਉਸ ਨੂੰ ਮੈਂ ਰੇਡੀਓ ਤੋਂ ਸੁਣਦਾ ਰਹਿੰਦਾ ਸਾਂ। ਪਤਾ ਲੱਗਾ ਕਿ ਉਹ ਅੰਗਰੇਜ਼ੀ ਦੀ MA ਸੈਕਿੰਡ ਕਲਾਸ ਕਰ ਗਿਆ ਅਤੇ ਕਾਲਜ ਦੀ ਐਡ ਪੜ੍ਹ ਕੇ ਲੈਕਚਰਾਰ ਲੱਗਣ ਲੱਗਿਆ, ਅਰਜ਼ੀ ਦੇਣ ਆਇਆ। ਮੈਂ ਉਸ ਨੂੰ ਦੱਸਿਆ ਕਿ ਹਾਲੇ ਕਾਲਜ ਨੂੰ ਪਾਰਟ ਟਾਈਮ ਲੈਕਚਰਰ ਦੀ ਲੋੜ ਹੈ, ਅਗਲੇ ਸਾਲ ਫੁੱਲ ਟਾਈਮ ਪੋਸਟ ਬਣ ਜਾਵੇਗੀ। ਉਹ ਇਹ ਕਹਿ ਕੇ ਚਲਿਆ ਗਿਆ ਕਿ ਸੁਧਾਰ ਦੇ ਕਾਲਜ ਵਿੱਚ ਵੀ ਟਰਾਈ ਕਰ ਰਿਹਾ, ਜੇ ਉੱਥੇ ਗੱਲ ਨਾ ਬਣੀ ਤਾਂ ਤੁਹਾਡੇ ਕੋਲ ਹੀ ਆ ਜਾਵਾਂਗਾ। ਮੈਂ ਕਈ ਵਾਰ ਸੋਚਦਾ ਕਾਸ਼ ਉਹ ਸਾਡੇ ਕੋਲ ਆ ਜਾਂਦਾ ਤਾਂ ਸ਼ਾਇਦ ਉਹ ਵੀ ਮੇਰੇ ਵਾਂਗ ਢੁੱਡੀ ਕੇ ਹੀ ਲੰਮਾ ਸਮਾਂ ਟਿਕਿਆ ਰਹਿੰਦਾ ਅਤੇ ਨਕਸਲੀ ਗੇੜ 'ਚ ਕੈਨੇਡਾ ਵੱਲ ਭੱਜਣੋਂ ਬਚ ਜਾਂਦਾ। ਇਹ ਪ੍ਰੋਫੈਸਰ ਸਰਵਣ ਸਿੰਘ ਜੀ ਨੇ ਲਿਖਿਆ ਅਤੇ ਮੈਂ ਇਸ ਕਰਕੇ ਪੜ੍ਹ ਕੇ ਸੁਣਾਇਆ ਕਿ ਪ੍ਰੋਫੈਸਰ ਸਾਹਿਬ ਨੇ ਥੋੜ੍ਹੇ ਸ਼ਬਦਾਂ ਦੇ ਵਿੱਚ ਇੰਨਾ ਕੁਝ ਲਿਖਤਾ ਉਹਨਾਂ ਬਾਰੇ। ਮੈਨੂੰ ਲੱਗਿਆ ਕਿ ਹੋ ਸਕਦਾ ਮੈਂ ਨਾ ਮਤਲਬ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਉਹਨਾਂ ਬਾਰੇ ਬੋਲ ਸਕਾਂ, ਪਰ ਅਸਲ ਦੇ ਵਿੱਚ ਇਕਬਾਲ ਗਿੱਲ ਜੀ ਦੀ ਸ਼ਖਸੀਅਤ ਬਾਰੇ ਜੇ ਕਹਿਣਾ ਹੋਵੇ ਤਾਂ ਅਸੀਂ ਸੁਣਦੇ ਹਾਂ, ਅਸੀਂ ਪੜ੍ਹਦੇ ਹਾਂ ਬਈ ਮਹਾਨ ਇਨਸਾਨ ਹੁੰਦੇ ਨੇ। ਸਾਨੂੰ ਐਂ ਲੱਗਦਾ ਮਹਾਨ ਇਨਸਾਨ ਤਾਂ ਪਾਸਟ ਦੇ ਵਿੱਚ ਹੋਏ ਨੇ, ਕਿਤਾਬਾਂ ਦੇ ਵਿੱਚ ਉਹਨਾਂ ਬਾਰੇ ਲਿਖਿਆ ਹੋਇਆ, ਪਰ ਮਹਾਨ ਇਨਸਾਨ ਇਹ ਨਹੀਂ ਹੁੰਦੇ ਵੀ ਪਾਸਟ 'ਚ ਹੀ ਹੁੰਦੇ ਆ, ਕਿਉਂਕਿ ਪਾਸਟ ਵੀ ਜਿਹੜਾ ਭੂਤਕਾਲ ਆ ਉਹ ਵੀ ਕਿਸੇ ਵੇਲੇ ਕਈ ਬੰਦਿਆਂ ਦਾ ਵਰਤਮਾਨ ਹੁੰਦਾ ਸੀ। ਸਾਡੇ ਵਰਤਮਾਨ 'ਚ, ਸਾਡੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਉਹ ਸੱਚੀ ਮਹਾਨ ਇਨਸਾਨਾਂ ਦੀ ਕੈਟਾਗਰੀ ਦੇ ਵਿੱਚ ਆਉਂਦੇ ਨੇ। ਦੋਨਾਂ ਦਾ ਜ਼ਿਕਰ ਜਿਹੜਾ ਪ੍ਰੋਫੈਸਰ ਸਰਵਣ ਸਿੰਘ ਨੇ ਕੀਤਾ, ਪ੍ਰੋਫੈਸਰ ਅਜਮੇਰ ਸਿੰਘ ਔਲਖ ਜਿਨ੍ਹਾਂ ਦੇ ਨਾਟਕ ਅਸੀਂ ਇੱਥੇ ਵੀ ਕਰਾਉਂਦੇ ਰਹੇ ਹਾਂ, ਪੰਜਾਬ ਦੇ ਵਿੱਚ ਉਹਨਾਂ ਨੇ ਨਾਟਕ ਕੀਤੇ ਨੇ, ਬਹੁਤ ਕੁਝ ਲਿਖਿਆ ਪੰਜਾਬ ਦੀਆਂ ਸਮੱਸਿਆਵਾਂ ਬਾਰੇ, ਲੋਕਾਂ ਦੀਆਂ ਸਮੱਸਿਆਵਾਂ ਬਾਰੇ, ਸਮਾਜ ਨੂੰ, ਲੋਕਾਂ ਨੂੰ ਸੋਹਣੀ ਜ਼ਿੰਦਗੀ ਦੇਣ ਬਾਰੇ ਬਹੁਤ ਕੁਝ ਲਿਖਿਆ। ਇਕਬਾਲ ਗਿੱਲ ਵੀ ਸਾਡੇ ਨੇੜੇ ਤੇੜੇ ਵਿਚਰਦੇ ਰਹਿੰਦੇ ਸੀ। ਮਹਾਨ ਇਨਸਾਨ ਇਹੋ ਜਿਹੇ ਹੁੰਦੇ ਆ, ਹੋਰ ਮਹਾਨ ਇਨਸਾਨ ਇਹ ਨਹੀਂ ਹੁੰਦੇ ਵੀ ਉਹਨਾਂ ਦੇ ਕੋਈ ਕਲਗੀ ਲੱਗੀ ਹੁੰਦੀ ਆ, ਉਹ ਅਸਮਾਨ 'ਚੋਂ ਆ ਕੇ ਟਪਕਦੇ ਨੇ ਅਤੇ ਉਪਦੇਸ਼ ਦੇ ਕੇ ਚਲੇ ਜਾਂਦੇ ਨੇ। ਇਸ ਤਰ੍ਹਾਂ ਦੇ ਮਹਾਨ ਇਨਸਾਨ ਨਹੀਂ ਹੁੰਦੇ, ਮਹਾਨ ਇਨਸਾਨ ਆਪਣੇ ਅਮਲਾਂ ਤੋਂ ਬਣਦੇ ਨੇ, ਜਿਹੜੇ ਸਾਡੇ ਸੱਭਿਆਚਾਰ ਦੇ ਵਿੱਚੋਂ ਚੰਗੀਆਂ ਗੱਲਾਂ ਛੋਟੇ ਹੁੰਦਿਆਂ ਤੋਂ ਗ੍ਰਹਿਣ ਕਰ ਲੈਂਦੇ ਨੇ। ਉਹਨਾਂ 'ਚ ਇੱਕ ਖਾਸੀਅਤ ਹੁੰਦੀ ਹੈ ਕਿ ਆਲੇ ਦੁਆਲੇ ਦੇ ਵਿੱਚੋਂ ਜੋ ਕੁਝ ਚੰਗਾ ਪਿਆ ਉਹਨਾਂ ਨੇ ਆਪਣੀ ਸੋਚ ਦਾ ਅਤੇ ਆਪਣੇ ਅਮਲ ਦਾ ਅੰਗ ਬਣਾ ਲੈਣਾ। ਉਹ ਫਿਲਟਰ ਲੱਗਿਆ ਹੁੰਦਾ ਜੀ ਉਹਨਾਂ ਦੇ ਦਿਮਾਗ ਦੇ ਵਿੱਚ, ਸਾਦੇ ਸ਼ਬਦਾਂ ਦੇ ਵਿੱਚ ਉਹ ਫਿਲਟਰ ਮਾੜੀਆਂ ਗੱਲਾਂ ਨੂੰ ਫਿਲਟਰ ਕਰੀ ਜਾਂਦਾ ਅਤੇ ਚੰਗੀਆਂ ਗੱਲਾਂ ਨੂੰ ਉਹ ਜਜ਼ਬ ਕਰੀ ਜਾਂਦੇ ਨੇ। ਹੌਲੀ ਹੌਲੀ ਜਦੋਂ ਆਪਣੇ ਅੰਦਰ ਉਹ ਚੰਗੀਆਂ ਗੱਲਾਂ ਨੂੰ, ਚੰਗਿਆਈਆਂ ਨੂੰ ਜਜ਼ਬ ਕਰ ਲੈਂਦੇ ਨੇ, ਫਿਰ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਨਿਖਾਰ ਆ ਜਾਂਦਾ, ਫਿਰ ਉਹਨਾਂ ਦੀ ਸ਼ਖਸੀਅਤ ਦੇ ਵਿੱਚੋਂ ਉਹੀ ਉਹ ਗੱਲਾਂ ਉੱਭਰਦੀਆਂ ਨੇ ਜਿਹੜੀਆਂ ਤਰਕਸੰਗਤ ਨੇ, ਜਿਨ੍ਹਾਂ ਨੂੰ ਕਿਹਾ ਲੌਜੀਕਲ ਨੇ, ਕਿਉਂਕਿ ਉਹਨਾਂ ਨੇ ਅਮਲ 'ਚੋਂ ਪਰਖ ਕੇ ਵੇਖਿਆ ਹੁੰਦਾ। ਉਹਨਾਂ ਦੀ ਸ਼ਖਸੀਅਤ ਦੇ ਵਿੱਚੋਂ ਉਹਨਾਂ ਚੀਜ਼ਾਂ ਦੀ ਰੋਸ਼ਨੀ ਪੈਂਦੀ ਹੈ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਢਾਰਸ ਦਿੰਦੀਆਂ ਨੇ, ਲੋਕਾਂ ਨੂੰ ਸੰਤੁਸ਼ਟੀ ਦਿੰਦੀਆਂ ਨੇ, ਲੋਕਾਂ ਦਾ ਜੀਵਨ ਢੰਗ ਬਦਲਦੀਆਂ ਨੇ, ਲੋਕਾਂ ਦੀ ਜ਼ਿੰਦਗੀ ਨੂੰ ਸੋਹਣਾ ਬਣਾਉਂਦੀਆਂ ਨੇ। ਮੈਨੂੰ ਨਹੀਂ ਲੱਗਦਾ ਕਿ ਮੈਂ ਗਿਣਤੀ ਕਰ ਸਕਦਾ ਜਾਂ ਸਾਡੇ ਲੋਕ ਗਿਣਤੀ ਕਰ ਸਕਦੇ ਨੇ ਕਿ ਇਕਬਾਲ ਡਾਮੂਵਾਲੀਆ ਨੇ ਕਿੰਨੇ ਲੋਕਾਂ ਦੀ ਮਦਦ ਕੀਤੀ ਆ, ਸਿੱਧੇ ਤਰੀਕੇ ਨਾਲ ਵੀ ਕੀਤੀ ਆ, ਅਸਿੱਧੇ ਤਰੀਕੇ ਨਾਲ ਵੀ ਕੀਤੀ ਆ। 2, 4, 5, 10 ਨਹੀਂ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇੱਥੇ ਪਰਿਵਾਰ ਆਏ ਨੇ ਅਤੇ ਕਿਸੇ ਨਾ ਕਿਸੇ ਤਰੀਕੇ ਨਾਲ ਪਰਿਵਾਰ ਤਾਂ ਜਿਹੜੇ ਚਲੋ ਆਉਂਦੇ ਨੇ ਜੀ, ਸਟੂਡੈਂਟ ਆਉਂਦੇ ਰਹੇ ਉਹਨਾਂ ਦੇ ਘਰ ਦੇ ਵਿੱਚ, ਕਦੇ ਅੱਜ ਵੀ ਜੇ ਦੇਖ ਲਈਏ, ਅੱਜ ਵੀ ਕੋਈ ਇਕਬਾਲ ਜੀ ਦੇ ਤੁਰ ਜਾਣ ਤੋਂ ਬਾਅਦ ਅੱਜ ਵੀ ਜੇ ਕਿਸੇ ਨੂੰ ਮਦਦ ਦੀ ਲੋੜ ਹੁੰਦੀ ਹੈ ਅਤੇ ਫਿਰ ਉਹਨਾਂ ਦਾ ਘਰ ਖੁੱਲ੍ਹਾ ਹੀ ਰਹਿੰਦਾ। ਖੈਰ, ਕਾਫੀ ਸਾਰੀਆਂ ਗੱਲਾਂ ਤੁਹਾਡੇ ਨਾਲ ਕਰ ਲਈਆਂ ਨੇ, ਹੋਰ ਵੀ ਕਰਾਂਗੇ। ਛੋਟੀ ਜਿਹੀ ਲੈ ਲਈਏ ਬ੍ਰੇਕ ਅਤੇ ਉਸ ਤੋਂ ਬਾਅਦ ਆਪਾਂ ਫਿਰ ਦੁਬਾਰਾ ਤੁਹਾਡੇ ਨਾਲ ਸਾਂਝ ਪਾਵਾਂਗੇ।
ਵਧੀਆ ਕਮਰਸ਼ੀਅਲ ਪਲਾਜ਼ਾ ਤੇ ਤਾਜ ਮਹਿਲ ਵਰਗਾ ਘਰ ਵੀ ਪਾਲਿਆ, ਇੰਨੀ ਛੇਤੀ ਕੰਸਟਰਕਸ਼ਨ ਦਾ ਕੰਮ ਕਿੱਦਾਂ ਮੁਕਾ ਲਿਆ?
ਅਸੀਂ ਕੰਮ ਪ੍ਰੈਸਟਨ ਕੰਸਟਰਕਸ਼ਨ ਤੋਂ ਕਰਵਾਇਆ ਹੈ।
ਜੇਕਰ ਤੁਹਾਡੇ ਕੋਲ ਹੈ ਆਪਣਾ ਪਲਾਟ ਤੇ ਤੁਸੀਂ ਉੱਥੇ ਤਾਜ ਮਹਿਲ ਵਰਗਾ ਘਰ ਬਣਾਉਣਾ ਚਾਹੁੰਦੇ ਹੋ, ਜੇਕਰ ਤੁਹਾਡੇ ਕੋਲ ਹੈ ਜ਼ਮੀਨ ਉੱਥੇ ਤੁਸੀਂ ਟਾਊਨ ਹਾਊਸ ਕੰਪਲੈਕਸ ਬਣਾ ਕੇ ਵੇਚਣਾ ਚਾਹੁੰਦੇ ਹੋ ਜਾਂ ਕਮਰਸ਼ੀਅਲ ਪਲਾਜ਼ੇ ਬਣਵਾ ਕੇ ਵੇਚਣਾ ਚਾਹੁੰਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਕੰਸਟਰਕਸ਼ਨ ਕਰਨਾ ਚਾਹੁੰਦੇ ਹੋ ਤਾਂ ਯਾਦ ਰੱਖੋ ਇੱਕ ਹੀ ਨਾਮ, ਪ੍ਰੈਸਟਨ ਕੰਸਟਰਕਸ਼ਨ।
ਕਾਲ ਕਰੋ ਜਪਨਾਮ ਬਰਾੜ ਨੂੰ 905-796-4587 ਯਾਨੀ 905-796-4587।
ਮੇ 28 ਤੋਂ ਜੂਨ 6 ਤੱਕ ਸ਼ੇਰਡਨ ਕਾਲਜ ਬ੍ਰੈਂਪਟਨ ਕੈਂਪਸ ਤੇ ਫਾਈਜ਼ਰ ਦੀ ਵੈਕਸੀਨ ਲਗਾਈ ਜਾਵੇਗੀ। ਇਹ ਕਲੀਨਿਕ 12 ਸਾਲ ਤੋਂ ਜ਼ਿਆਦਾ ਉਮਰ ਦੇ ਵਿਅਕਤੀਆਂ ਲਈ ਹੈ ਜੋ ਪੀਓ ਰੀਜਨ ਵਿੱਚ ਰਹਿੰਦੇ, ਕੰਮ ਕਰਦੇ ਅਤੇ ਸਕੂਲ ਵਿੱਚ ਪੜ੍ਹਦੇ ਹਨ। ਤੁਹਾਨੂੰ ਸਿਟੀਜ਼ਨ ਜਾਂ PR ਹੋਣ ਦੀ ਲੋੜ ਨਹੀਂ ਹੈ, ਸਿਰਫ ਉਮਰ ਲਈ ਪਹਿਚਾਣ ਪੱਤਰ ਚਾਹੀਦਾ ਹੈ। ਰਜਿਸਟ੍ਰੇਸ਼ਨ ਅਤੇ ਹੋਰ ਜਾਣਕਾਰੀ ਲਈ sheridancollege.ca/vaccine ਤੇ ਜਾਓ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਤਰਕਸ਼ੀਲ ਸੁਸਾਇਟੀ ਵੱਲੋਂ ਜਨਹਿਤ ਵਿੱਚ ਸੂਚਨਾ। ਤਰਕਸ਼ੀਲ ਸੁਸਾਇਟੀ ਅਨੁਸਾਰ ਜੋਤਿਸ਼, ਜਾਦੂ ਟੂਣਾ, ਨਗ ਧਾਰਨ ਅਤੇ ਜੰਤਰ ਮੰਤਰ ਸਭ ਧੋਖਾ ਹੈ। ਤੁਹਾਡੇ ਰੁਕੇ ਕੰਮ ਕਰਾਉਣ ਦੇ ਦਾਅਵੇ ਕਰਨ ਵਾਲੇ ਝੂਠੇ ਹਨ। ਤਰਕਸ਼ੀਲ ਸੁਸਾਇਟੀ ਅਜਿਹੇ ਦਾਅਵੇ ਕਰਨ ਵਾਲਿਆਂ ਨੂੰ ਚੈਲੰਜ ਕਰਦੀ ਹੈ ਕਿ ਜੇ ਉਹ ਆਪਣੇ ਦਾਅਵੇ ਸਿੱਧ ਕਰ ਦੇਣ ਤਾਂ ਉਨ੍ਹਾਂ ਨੂੰ $1,00,000 ਦਾ ਇਨਾਮ ਦਿੱਤਾ ਜਾਵੇਗਾ। ਪਿਛਲੇ 15 ਸਾਲਾਂ ਵਿੱਚ ਕੋਈ ਵੀ ਇਸ ਚੈਲੰਜ ਨੂੰ ਪ੍ਰਵਾਨ ਨਹੀਂ ਕਰ ਸਕਿਆ।
ਕਿਸੇ ਵੀ ਸਵਾਲ ਲਈ ਕਾਲ 604-728-7011 ਔਰ 604-300-8436।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
सिम फ्रेट सिस्टम्स हायर कर रहे ने सिर्फ ओनर ऑपरेटर्स कंपनी ड्राइवर्स फुल हो चुके ने अते हायर कर रहे ने तजर्बेकार डिस्पैचर्स सिम फ्रेट सिस्टम्स जिना कोल है ब्रांड न्यू फ्लीट 150 ट्रक ते ट्रेलर दी पार्किंग अवेलेबल है हाईवे तो सिर्फ 2 मिनट दी दूरी 401 exit 295 24 घंटे सिक्योरिटी फुल सिक्योर्ड यार्ड वधेरे जानकारी लिए संपर्क करो 647-273-2320
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪ੍ਰੈਂਜਾ ਬੈਂਕੁਇਟ ਹਾਲ 'ਚ ਠਾਠ ਬਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਸਪ੍ਰੈਂਜਾ ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼ ਰਿਸੈਪਸ਼ਨਸ ਪ੍ਰੀ ਵੈਡਿੰਗ ਫੰਕਸ਼ਨਸ ਐਨੀਵਰਸਰੀਜ਼ ਬਰਥਡੇਜ਼ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ Sprenza Banquet Hall, 510 Deerhurst Drive, Brampton. Call karo 905-793-3458.
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ ਸੁਜੋਗ ਹੋਮਿਓਪੈਥਿਕ ਕਲੀਨਿਕ ਆਓ
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ ਸੁਜੋਗ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ
145 ਕਲੀਰੈਂਸ ਸਟਰੀਟ 26 ਬ੍ਰੈਂਪਟਨ ਕਾਲ ਕਰੋ 647-856-2516
647-856-2516 होम्योपैथी फॉर बेटर हेल्थ
अपॉइंटमेंट ली विजिट करो sujokhomeoclinic.com ते
एक बारी फिर निगा स्वागत जी ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਪ੍ਰਦੀਪ ਗੋਇਲ ਸਪਾਂਸਰ ਕਰ ਰਹੇ ਨੇ ਕਾਰਾਂ ਦੀ ਸਭ ਤੋਂ ਘੱਟ ਰੇਟਾਂ ਦੇ ਉੱਤੇ ਇੰਸ਼ੋਰੈਂਸ ਕਰਦੇ ਨੇ 647-278-5003 ਉਹਨਾਂ ਦਾ ਨੰਬਰ ਆ 6472785003 ਜੇ ਤੁਸੀਂ ਜਦੋਂ ਤੁਸੀਂ ਇੱਥੇ ਨਵੇਂ ਆਉਂਦੇ ਹੋ ਇੰਡੀਆ ਚੋਂ ਤੇ ਤਜਰਬਾ ਨਹੀਂ ਹੁੰਦਾ ਇੱਥੇ ਕਾਰ ਚਲਾਉਣ ਦਾ ਲਾਇਸੈਂਸ ਤਾਂ ਲੈ ਲੈਂਦੇ ਹੋ ਬਾਅਦ ਦੇ ਵਿੱਚ ਜਦੋਂ ਕਾਰ ਲੈਂਦੇ ਹੋ ਤਾਂ ਫਿਰ ਇੰਸ਼ੋਰੈਂਸ ਬਹੁਤ ਮਹਿੰਗੀ ਪੈਂਦੀ ਆ ਜਾਂ ਫਿਰ ਜੇ ਕੋਈ ਟਿਕਟ ਵਗੈਰਾ ਮਿਲ ਜੇ ਤੁਹਾਨੂੰ ਤਾਂ ਫਿਰ ਵੀ ਇੰਸ਼ੋਰੈਂਸ ਕੰਪਨੀਆਂ ਵਧਾ ਦਿੰਦੀਆਂ ਨੇ ਇੰਸ਼ੋਰੈਂਸ ਜੇ ਐਕਸੀਡੈਂਟ ਹੋ ਜਾਵੇ ਤਾਂ ਕਈ ਵਾਰੀ ਇੰਸ਼ੋਰੈਂਸ ਕੰਪਨੀਆਂ ਨਾ ਵੀ ਕਰ ਦਿੰਦੇ ਵੀ ਅਸੀਂ ਨਹੀਂ ਤੁਹਾਡੀ ਇੰਸ਼ੋਰੈਂਸ ਕਰਨੀ ਫਿਰ ਬਹੁਤ ਮਹਿੰਗੀ ਪੈਂਦੀ ਆ ਅਜਿਹੇ ਕੇਸਿਸ ਦੇ ਵਿੱਚ ਤੁਸੀਂ ਜ਼ਰੂਰ ਪ੍ਰਦੀਪ ਗੋਇਲ ਨੂੰ ਕਾਲ ਕਰਿਓ ਉਹ ਕਈ ਕੰਪਨੀਆਂ ਨਾਲ ਡੀਲ ਕਰਦੇ ਨੇ ਸ਼ੋਪ ਅਰਾਊਂਡ ਕਰਕੇ ਤੁਹਾਨੂੰ ਸਸਤੇ ਰੇਟਾਂ 'ਤੇ ਇੰਸ਼ੋਰੈਂਸ ਲੈ ਕੇ ਦੇਣਗੇ ਨੋ ਐਪਲੀਕੇਸ਼ਨ ਕੋਟੇਸ਼ਨ ਲੈ ਲਓ ਜੀ ਤੁਸੀਂ ਅਤੇ ਤੁਸੀਂ ਨੋਟ ਕਰੋ ਹੁਣ ਕਿੰਨਾ ਪ੍ਰੀਮੀਅਮ ਦੇ ਰਹੇ ਹੋ ਮਹੀਨੇ ਦਾ ਇੰਸ਼ੋਰੈਂਸ ਦਾ ਅਤੇ ਉਹਨਾਂ ਨੂੰ ਕਹੋ ਵੀ ਸਾਨੂੰ ਚੈੱਕ ਕਰਕੇ ਦੱਸੋ ਤੁਸੀਂ ਕਿੰਨੇ 'ਚ ਸਾਡੀ ਇੰਸ਼ੋਰੈਂਸ ਕਰਾ ਕੇ ਦਿਓਗੇ ਤੁਸੀਂ ਵੇਖੋਗੇ ਉਹਨਾਂ ਦੀ ਜਦੋਂ ਕੋਟੇਸ਼ਨ ਆਊਗੀ ਤਾਂ ਤੁਹਾਡੇ $40-50-100 ਬਚ ਜਾਣਗੇ 647-278-5003 ਉਹਨਾਂ ਦਾ ਨੰਬਰ ਆ ਔਰਾ ਕਿਚਨਜ਼ ਵਾਲਿਆਂ ਦਾ ਵੀ ਸੁਨੇਹਾ ਸੁਣ ਲਓ ਜੀ ਔਰਾ ਕਿਚਨਜ਼ ਵਾਲੇ ਕਸਟਮ ਬਿਲਟ ਕਿਚਨਜ਼ ਬਣਾਉਂਦੇ ਨੇ ਬਹੁਤ ਸੋਹਣੀਆਂ ਕਿਚਨਜ਼ ਹਾਈ ਐਂਡ ਕਿਚਨਜ਼ ਹਮੇਸ਼ਾ ਨਵੀਆਂ ਨਕੋਰ ਲੱਗਦੀਆਂ 4 ਸਾਲ ਪਹਿਲਾਂ ਦੀ ਕਿਚਨ ਬਣੀ ਹੋਵੇ ਐਂ ਲੱਗਦਾ 2 ਮਹੀਨੇ ਪਹਿਲਾਂ ਬਣਾਈ ਹੈ ਇੱਕ ਤਾਂ ਤੁਸੀਂ ਜੇ ਕਿਚਨ ਬਣਾਉਣੀ ਹੋਵੇ ਫਿਰ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ 905-673-2872 ਹੈਮਿਲਟਨ ਦੇ ਵਿੱਚ ਇਹਨਾਂ ਨੇ ਨਵੀਂ ਲੋਕੇਸ਼ਨ ਖੋਲ੍ਹੀ ਆ ਅਤੇ ਇੱਥੇ ਮਿਸੀਸਾਗਾ 'ਚ ਡਿਕਸੀ ਡੈਰੀ ਏਰੀਏ ਦੇ ਵਿੱਚ 1770 ਆਲ ਸਟੈਪ ਡਰਾਈਵ 'ਤੇ ਇਹ ਲੋਕੇਟਡ ਨੇ 905-673-2872 ਇਹਨਾਂ ਕੋਲ ਵੈਸੇ ਬਹੁਤ ਐਕਸਪੀਰੀਅੰਸ ਡਿਜ਼ਾਇਨਰ ਰੱਖੇ ਹੋਏ ਨੇ ਪਰ ਕੰਮ ਹੀ ਇੰਨਾ ਜੀ ਇਹਨਾਂ ਨੂੰ ਇਸ ਵੇਲੇ ਡਿਜ਼ਾਇਨਰ ਵੀ ਚਾਹੀਦੇ ਨੇ ਕੈਬਨਿਟ ਇੰਸਟਾਲਰ ਵੀ ਚਾਹੀਦੇ ਨੇ ਇਹਨਾਂ ਨੂੰ ਸੈਂਡਰਸ ਜਿਹੜੇ ਉਹ ਲੱਕੜ ਜੀ ਸੈਂਡ ਕਰਨ ਵਾਲੇ ਹੁੰਦੇ ਨੇ ਉਹ ਵੀ ਚਾਹੀਦੇ ਨੇ ਜੇ ਤੁਸੀਂ ਐਕਸਪੀਰੀਅੰਸ ਨੂੰ ਤੁਹਾਡਾ ਤਜਰਬਾ ਹੈਗਾ ਤਾਂ ਫਿਰ ਤੁਸੀਂ ਵੀ ਜ਼ਰੂਰ ਕਾਲ ਕਰ ਲਿਓ ਜੋਬ ਵੀ ਮਿਲ ਜੂ 905-673-2872 ਹੈਗਾ ਜੀ ਨੰਬਰ ਸਿਹਤ ਦੇ ਰਾਹੀਂ ਬੰਦਾ ਬਦਲਦਾ ਜ਼ਰੂਰ ਪਰ ਬਦਲਦਾ ਉਹ ਹੀ ਆ ਜਿਹੜਾ ਸਿਹਤ ਪੜ੍ਹਦਾ ਹੋਵੇ ਜਿਹਦੀ ਕਿਤਾਬਾਂ ਦੇ ਨਾਲ ਦੁਸ਼ਮਣੀ ਆ ਜਾਂ ਜਿਹਨੇ ਪਹਿਲਾਂ ਧਾਰਿਆ ਹੀ ਹੋਇਆ ਬਈ ਪੜ੍ਹਨ ਦੇ ਨਾਲ ਕੁਛ ਨਹੀਂ ਬਣਦਾ ਉਹ ਬੰਦੇ ਨਾ ਕਿਤਾਬਾਂ ਫਰੋਲਦੇ ਹੀ ਨਹੀਂ ਕਦੇ ਇਕਬਾਲ ਰਾਮੂਵਾਲੀਆ ਜੀ ਦੇ ਵਿੱਚ ਸਿਫਤ ਤਾਂ ਇਹ ਸੀਗੀ ਕਿ ਉਹ ਲਿਖਦੇ ਵੀ ਸੀ ਅਤੇ ਉਹ ਜਿੰਨੀਆਂ ਵੀ ਦੁਨੀਆ ਦੇ ਵਿੱਚ ਚੰਗੀਆਂ ਗੱਲਾਂ ਲਿਖੀਆਂ ਹੋਈਆਂ ਨੇ ਕਿਉਂਕਿ ਉਹਨਾਂ ਦਾ ਸਰਕਲ ਇੰਨਾ ਵੱਡਾ ਸੀ ਉਹਨਾਂ ਦੀ ਖੋਜ ਬਹੁਤ ਜ਼ਿਆਦਾ ਹੁੰਦੀ ਸੀ ਪੜ੍ਹਦੇ ਰਹਿੰਦੇ ਸੀ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਦਾ ਜ਼ਮਾਨਾ ਤਾਂ ਚਲੋ ਹੁਣ ਆਇਆ ਉਹਨਾਂ ਨੂੰ ਜੇ ਕਿਤੇ ਚੰਗੀ ਲਿਖਤ ਲੱਭ ਜਾਂਦੀ ਤਾਂ ਉਹ ਪਹਿਲਾਂ ਉਹਨੂੰ ਕਾਲ ਕਰਦੇ ਸੀ ਬੰਦੇ ਨੂੰ ਕਾਲ ਕਰਕੇ ਉਹਦੇ ਨਾਲ ਨੇੜਤਾ ਤਾਂ ਬਣ ਹੀ ਜਾਂਦੀ ਸੀ ਇਹ ਸਾਰੇ ਜਿਹੜੇ ਲੇਖਕ ਹੁੰਦੇ ਆ ਚੰਗਾ ਲਿਖਣ ਵਾਲੇ ਇਹਨਾਂ 'ਚ ਇੱਕ ਖਾਸ ਕਿਸਮ ਦੀ ਸਾਂਝ ਹੁੰਦੀ ਆ ਇਹ ਫਿਰ ਇੱਕ ਦੂਜੇ ਨੂੰ ਜਿਹੜਾ ਹੈਲਦੀ ਕੰਪੀਟੀਸ਼ਨ ਹੁੰਦਾ ਉਹਦੇ ਰਾਹੀਂ ਇਹ ਪ੍ਰੇਰਣਾ ਦਿੰਦੇ ਵੀ ਨੇ ਪ੍ਰੇਰਣਾ ਲੈਂਦੇ ਵੀ ਨੇ ਇੱਕ ਜਿਵੇਂ ਹੁਣ ਹੁਣ ਤੁਹਾਨੂੰ ਵਰਿਆਮ ਸਿੰਘ ਸੰਧੂ ਦੀ ਗੱਲ ਕੀਤੀ ਆ ਵੀ ਉਹਨਾਂ ਨੇ ਬਹੁਤ ਸੋਹਣਾ ਲਿਖਿਆ ਪ੍ਰੋਫੈਸਰ ਸਰਵਣ ਸਿੰਘ ਸੰਧੂ ਪ੍ਰੋਫੈਸਰ ਸਰਵਣ ਸਿੰਘ ਦਾ ਮੈਂ ਲਿਖਿਆ ਹੋਇਆ ਤੁਹਾਨੂੰ ਪੜ੍ਹ ਕੇ ਸੁਣਾਇਆ। ਡਾਕਟਰ ਇਸ਼ਪਾਲ ਗਿੱਲ ਜਿਹੜੇ ਇਕਬਾਲ ਗਿੱਲ ਜੀ ਦੇ ਬ੍ਰਦਰ ਨੇ ਉਹਨਾਂ ਨੇ ਵੀ ਬਹੁਤ ਸੋਹਣਾ ਲਿਖਿਆ, ਤੁਸੀਂ ਵੀ ਬਹੁਤ ਸੋਹਣਾ ਲਿਖਦੇ ਹੋ ਮੈਂ ਦੇਖਦਾ ਫੇਸਬੁੱਕ 'ਤੇ ਸਾਡੇ ਸਰੋਤੇ ਬਹੁਤ ਵਾਰੀ ਸੋਹਣਾ ਲਿਖਦੇ ਹੁੰਦੇ ਨੇ। ਕਈ ਬੰਦੇ ਸਾਡੇ ਸਮਾਜ 'ਚ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੇ ਨਾ ਕੁਛ ਆਪ ਕਰਨਾ ਨਾ ਕਿਸੇ ਨੂੰ ਕੁਛ ਕਰਨਾ ਨਾ ਕਿਸੇ ਨੂੰ ਕੁਛ ਕਰਨ ਦੇਣਾ। ਕਹਿਣਗੇ ਜੀ ਲਓ ਲਿਖਣ ਨਾਲ ਕੀ ਫਰਕ ਪੈਂਦਾ, ਰੇਡੀਓ 'ਤੇ ਬੋਲਣ ਨਾਲ ਕੀ ਫਰਕ ਪੈਂਦਾ, ਟੀ ਵੀ ਪ੍ਰੋਗਰਾਮ ਕੋਈ ਵਧੀਆ ਕਰ ਗਿਆ ਮਾੜਾ ਕਰ ਗਿਆ ਕੀ ਫਰਕ ਪੈਂਦਾ? ਪੈਂਦਾ ਦੋਸਤੋ ਫਰਕ। ਬਹੁਤ ਸਾਲ ਪਹਿਲਾਂ ਦੀ ਗੱਲ ਆ, ਸ਼ਾਇਦ ਲੇਖਕ ਨਾਨਕ ਸਿੰਘ ਸੀ ਜੀ, ਉਹਨਾਂ ਦੀ ਕੋਈ ਕਿਤਾਬ ਰਿਲੀਜ਼ ਹੋਣੀ ਹੋਣੀ ਆ ਜਾਂ ਹੋਈ ਹੋਣੀ ਆ, ਮੈਂ ਤਾਂ ਆਪ ਇੰਸਟਾਂਸ ਪੜ੍ਹਿਆ ਇਹ, ਮੈਂ ਕਿਹੜਾ ਕੋਲੇ ਬੈਠਾ ਸੀ ਉਹਨਾਂ ਦੇ। ਅਤੇ ਉਹ ਔਰਤ ਕਹਿੰਦੀ ਉਹਨੂੰ ਵੀ ਤੁਸੀਂ ਇੰਨਾ ਇੰਨਾ ਸੋਹਣਾ ਲਿਖਦੇ ਹੋ, ਇੰਨਾ ਪ੍ਰੇਰਣਾਦਾਇਕ ਲਿਖਦੇ ਹੋ, ਪ੍ਰੇਰਣਾ ਦਾ ਸਰੋਤ ਹੁੰਦੀਆਂ ਤੁਹਾਡੀਆਂ ਲਿਖਤਾਂ, ਵੀ ਸਮਾਜ ਬਦਲਦਾ ਤਾਂ ਹੈ ਨਹੀਂ, ਤੁਸੀਂ ਐਵੇਂ ਲਿਖੀ ਜਾਂਦੇ ਹੋ। ਉਹ ਕਹਿੰਦੇ ਬੀਬਾ ਗੱਲ ਸੁਣ, ਬਈ ਤੁਸੀਂ ਆਪਦੇ ਘਰ ਦੀ ਸਫਾਈ ਕਰਦੇ ਹੋ, ਝਾੜੂ ਝੂੜੂ ਮਾਰਦੇ ਹੋ? ਉਹਨੂੰ ਗੱਲ ਸਮਝ ਨਾ ਲੱਗੀ ਲੇਡੀ ਨੂੰ, ਉਹਨੂੰ ਔਰਤ ਨੂੰ। ਉਹ ਕਹਿੰਦੀ ਹਾਂਜੀ। ਕਹਿੰਦੀ ਫਿਰ ਪਹਿਲਾਂ ਤੁਸੀਂ ਪੰਜ ਚਾਰ ਦਿਨ ਪਹਿਲਾਂ ਵੀ ਮਾਰਿਆ ਹੋਣਾ ਝਾੜੂ ਜਾਂ ਸਫਾਈ ਸਫੂਈ ਕੀਤੀ ਹੋਣੀ? ਉਹ ਕਹਿੰਦੀ ਹਾਂਜੀ, ਮਹੀਨਾ ਪਹਿਲਾਂ ਵੀ ਕੀਤੀ ਹੋਣੀ ਆ। ਹਾਂਜੀ। ਉਹ ਕਹਿੰਦੇ ਫਿਰ ਕੱਲ੍ਹ ਪਰਸੋਂ ਨੂੰ ਵੀ ਕਰਨ ਦੀ ਜ਼ਰੂਰਤ ਪਊ ਨਾ? ਕਹਿੰਦੀ ਹਾਂ, ਹਫ਼ਤੇ 'ਚ 2 ਵਾਰ ਤਾਂ ਸਾਡਾ ਰੂਟੀਨ ਆ, ਅਸੀਂ ਘਰ ਸਾਫ਼ ਕਰਦੇ ਹਾਂ। ਕਹਿੰਦੇ ਬੀਬੀ ਤੁਸੀਂ ਘਰ ਸਾਫ਼ ਕਿਉਂ ਕਰਦੇ ਹੋ? ਹਫ਼ਤਾ ਪਹਿਲਾਂ ਵੀ ਸਾਫ਼ ਕੀਤਾ, ਪਰਸੋਂ ਚੌਥੇ ਵੀ ਕੀਤਾ, ਇਹੀ ਕੰਮ ਤੁਹਾਡੀ ਨੂੰਹ ਸੱਸ ਪਹਿਲਾਂ ਤੁਹਾਡੀ ਸੱਸ ਕਰਦੀ ਆਈ ਹੋਣੀ ਆ, ਤੁਸੀਂ ਘਰ ਝਾੜੂ ਕਿਉਂ ਮਾਰਦੇ ਹੋ? ਉਹ ਕਹਿੰਦੇ ਜੀ ਘਰ ਦੇ ਵਿੱਚ ਫਿਰ ਜਿਵੇਂ ਜਿਵੇਂ ਅਸੀਂ ਸਾਫ਼ ਕਰਦੇ ਹਾਂ ਅਤੇ ਨਾਲ ਦੀ ਨਾਲ ਗੰਦ ਵੀ ਪੈਂਦਾ ਰਹਿੰਦਾ। ਨਾਨਕ ਸਿੰਘ ਕਹਿੰਦੇ ਬਸ ਸਮਾਜ ਦਾ ਵੀ ਇਹੀ ਹਾਲ ਆ, ਬਈ ਸਮਾਜ ਦੇ ਵਿੱਚ ਵੀ ਜਿੰਨੀਆਂ ਮਰਜ਼ੀ ਚੰਗੀਆਂ ਗੱਲਾਂ ਲਿਖੀ ਜਾਓ, ਲੋਕ ਅਮਲ ਕਰਦੇ ਨੇ, ਪਰ ਨਾਲ ਦੀ ਨਾਲ ਮਾੜੇ ਵਿਚਾਰ ਵੀ ਪੈਰਲਲ ਓਨੇ ਹੀ ਵੱਡੇ ਪੱਧਰ 'ਤੇ ਆਉਂਦੇ ਰਹਿੰਦੇ ਨੇ। ਅਤੇ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ, ਮੀਡੀਆ ਜਿਹੜਾ ਤੁਹਾਨੂੰ ਪਤਾ ਵੀ ਕਿੰਨਾ ਲੋਕਾਂ ਦੇ ਹੱਥ 'ਚ ਆ, ਜਿਨ੍ਹਾਂ ਕੋਲ ਵੱਧ ਪੈਸਾ, ਅਤੇ ਇਸ ਕਰਕੇ ਮਾੜੇ ਵਿਚਾਰਾਂ ਦਾ ਸੰਚਾਰ ਵੀ ਹੁੰਦਾ ਰਹਿੰਦਾ ਨਾਲ ਦੀ ਨਾਲ। ਇਸ ਕਰਕੇ ਇਹ ਟਕਰਾਅ ਹੈ ਮਾੜੇ ਅਤੇ ਚੰਗੇ ਦਾ। ਇਸ ਟਕਰਾਅ ਦੇ ਵਿੱਚ ਜਿਹੜੇ ਇਕਬਾਲ ਗਿੱਲ ਵਰਗੇ ਲੋਕ ਨੇ, ਬਾਈ ਇਕਬਾਲ ਵਰਗੇ ਲੋਕ ਨੇ, ਰਾਮੂ ਵਾਲੀਆ ਇਕਬਾਲ, ਇਹ ਚੰਗੇ ਦੇ ਪੱਖ 'ਚ ਖੜਦੇ ਰਹੇ ਨੇ, ਲਿਖਦੇ ਰਹੇ ਨੇ, ਆਮ ਬੰਦੇ ਦਾ ਹੱਥ ਫੜਦੇ ਰਹੇ ਨੇ, ਇਸ ਕਰਕੇ ਮਹਾਨ ਇਨਸਾਨ ਨੇ। ਜਿਹੜੇ ਲੋਕ ਤਕੜਿਆਂ ਦੇ ਕੰਧੇੜਾ ਚੜ੍ਹ ਕੇ ਆਪਣੀਆਂ ਕਲਮਾਂ ਵੇਚਦੇ ਨੇ, ਆਪਣੀਆਂ ਜ਼ੁਬਾਨਾਂ ਵੇਚਦੇ ਨੇ, ਉਹਨਾਂ ਦੀ ਵੀ ਗੱਲ ਕਰਾਂਗੇ ਅੱਜ ਸਮਾਂ ਹੋਇਆ ਤਾਂ, ਜਾਂ ਡਰ ਜਾਂਦੇ ਨੇ ਸਰਕਾਰਾਂ ਤੋਂ, ਤਕੜੇ ਲੋਕਾਂ ਤੋਂ, ਲੱਠ ਮਾਰਾਂ ਤੋਂ, ਉਹ ਲੋਕ ਮਹਾਨ ਨਹੀਂ ਹੁੰਦੇ। ਉਹਨਾਂ ਦੀ ਮਹਾਨਤਾ ਬਾਰੇ ਮਤਲਬ ਉਹਨਾਂ ਦੇ ਬੰਦੇ ਤਾਂ ਲਿਖ ਸਕਦੇ ਨੇ, ਪਰ ਇਤਿਹਾਸ ਬਾਰੇ ਜਦੋਂ ਅੱਗੇ ਭਵਿੱਖ ਫੈਸਲਾ ਕਰਦਾ, ਮੈਂ ਬਹੁਤ ਵਾਰੀ ਗੱਲ ਕਰਦਾ ਹੁੰਦਾ, ਤਾਂ ਉਹ ਨਾ ਇੱਕ ਡਸਟਬਿਨ ਪਿਆ, ਇੱਕ ਕੂੜਾਦਾਨ ਪਿਆ, ਤਾਂ ਉਹੋ ਜਿਹੇ ਲੋਕ ਜਿਹੜੇ ਆਮ ਲੋਕਾਂ ਦੇ ਹੱਕ 'ਚ ਨਹੀਂ ਖੜੇ, ਜਿਨ੍ਹਾਂ ਨੇ ਆਮ ਲੋਕਾਂ ਬਾਰੇ ਗੱਲ ਨਹੀਂ ਕੀਤੀ, ਜਿਨ੍ਹਾਂ ਨੇ ਮਿਹਨਤੀ ਲੋਕਾਂ ਬਾਰੇ ਗੱਲ ਨਹੀਂ ਕੀਤੀ, ਜਿਨ੍ਹਾਂ ਨੇ ਸਿਰਫ ਹਾਕਮਾਂ ਦੇ ਅਤੇ ਲੁਟੇਰਿਆਂ ਦੇ ਪੱਖ ਦੇ ਵਿੱਚ ਗੀਤ ਲਿਖੇ ਨੇ, ਉਹਨਾਂ ਦੇ ਸੋਹਲੇ ਗਾਏ ਨੇ, ਉਹਨਾਂ ਦਾ ਨਾਂ ਇਤਿਹਾਸ ਦੇ ਉਸ ਡਸਟਬਿਨ ਦੇ ਵਿੱਚ ਪਿਆ ਹੁੰਦਾ। ਅਤੇ ਇਕਬਾਲ ਗਿੱਲ ਵਰਗੇ ਜਿਹੜੇ ਲੋਕ ਨੇ, ਇਹਨਾਂ ਦਾ ਨਾਂ ਜਿਹੜਾ ਸੂਰਜ ਵਾਂਗ ਚਮਕਦਾ ਰਹਿੰਦਾ। ਅੱਜ 4 ਸਾਲ ਹੋ ਗਏ ਜੀ, ਮੈਨੂੰ ਕਿਤੇ ਕਿਤੇ ਇਸ ਤਰ੍ਹਾਂ ਲੱਗਦਾ ਬਈ ਸਾਂਝ ਤਾਂ ਉਹਨਾਂ ਨਾਲ ਤੁਹਾਡੀ ਸਾਰਿਆਂ ਦੀ ਸੀ, ਪਰ ਉਹ ਸਾਡੇ ਉਹ ਚਲੇ ਗਏ ਨੇ, ਪਰ ਉਹ ਸਾਡੇ ਆਲੇ ਦੁਆਲੇ ਉਹਨਾਂ ਦੇ ਵਿਚਾਰ ਆ ਜਿਹੜੇ ਵਿਚਾਰਾਂ ਦੇ ਰੂਪ ਦੇ ਵਿੱਚ ਉਹ ਹੈਗੇ ਨੇ, ਇਸੇ ਕਰਕੇ ਅਸੀਂ ਯਾਦ ਕਰ ਰਹੇ ਹਾਂ। 4 ਸਾਲਾਂ ਬਾਅਦ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਪਰਿਵਾਰ ਦਾ ਮੈਂਬਰ, ਤਾਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਪਰਿਵਾਰ ਦੇ ਮੈਂਬਰ ਨੂੰ ਤਾਂ ਹਰੇਕ ਯਾਦ ਕਰਦਾ, ਇਹ ਉਹ ਸੀ ਜਿਹੜੇ ਸਾਡੇ ਪਰਿਵਾਰ ਦੇ ਮੈਂਬਰਾਂ ਨਾਲੋਂ ਵੀ ਵੱਧ ਸੀ, ਇਸ ਕਰਕੇ ਸਵੇਰ ਦਾ ਮਨ ਉਦਾਸ ਸੀ। ਪਰ ਇਸ ਉਦਾਸੀ ਦੇ ਵਿੱਚ ਕਿਤੇ ਕਿਤੇ ਇਹਦੇ ਵਿੱਚ ਉਤਸ਼ਾਹ ਵੀ ਹੁੰਦਾ ਵੀ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ, ਜਿਹੜੀਆਂ ਗੱਲਾਂ ਕਹੀਆਂ ਨੇ, ਉਹ ਗੱਲਾਂ 'ਤੇ ਅਸੀਂ ਅਮਲ ਵੀ ਕਰਨਾ ਹੁੰਦਾ। ਬਹੁਤ ਸਾਰੇ ਲੋਕਾਂ ਨੂੰ ਚੁਭੀ ਹੋਊ ਗੱਲ, ਜਦੋਂ ਮੈਂ ਗੱਲ ਕੀਤੀ ਨਾ ਬਈ ਉਹਨਾਂ ਨੇ ਆਪਣੇ ਪ੍ਰੋਗਰਾਮ, ਆਪਣਾ ਜਿਹੜਾ ਆਖਰੀ ਜਿਹੜਾ ਉਹਨਾਂ ਦਾ ਵਿਦਾਇਗੀ ਸਮਾਗਮ ਸੀ, ਫਿਊਨਰਲ ਸੀ, ਉਹ ਪਹਿਲਾਂ ਹੀ ਕਹਿ ਕੇ ਗਏ ਸੀ ਕਿ ਕੋਈ ਧਾਰਮਿਕ ਰਸਮ ਨਹੀਂ ਕਰਨੀ। ਕਿਉਂ? ਕਿਉਂਕਿ ਧਰਮ ਆ ਜਿਹੜਾ, ਇਹਨੂੰ ਤੁਸੀਂ ਜਦੋਂ ਅਸੀਂ ਧਰਮ ਦੀ ਨੁਕਤਾ 'ਚ ਹੀ ਨਹੀਂ ਕਰਦੇ ਹਾਂ ਨਾ, ਅਸੀਂ ਧਰਮ ਦੇ ਪੋਜ਼ਿਟਿਵ ਪੱਖਾਂ ਦੀ ਹਮੇਸ਼ਾ ਹੀ ਹਮਾਇਤ ਕੀਤੀ ਆ। ਜਦੋਂ ਨੁਕਤਾ 'ਚ ਹੀ ਨਹੀਂ ਕਰਦੇ ਹਾਂ ਅਸੀਂ, ਉਦੋਂ ਕਈ ਬੰਦਿਆਂ ਨੂੰ ਲੱਗਦਾ ਇਸ ਤਰ੍ਹਾਂ ਵੀ ਅਸੀਂ ਇਹ ਧਰਮ ਦੀ ਉਹ ਨੁਕਤਾ 'ਚ ਹੀ ਨਹੀਂ ਕਰ ਰਹੇ। ਨਹੀਂ ਨਹੀਂ ਦੋਸਤੋ, ਸ਼ਹੀਦ ਆਜ਼ਮ ਭਗਤ ਸਿੰਘ ਨੇ ਉਹਨਾਂ ਦੀਆਂ ਲਿਖਤਾਂ ਪੜ੍ਹੋ, ਉਹ ਕਹਿੰਦੇ ਧਰਮ ਦੇ 3 ਪਾਰਟ ਹੁੰਦੇ ਨੇ। ਇੱਕ ਪਾਰਟ ਜਿਹੜਾ ਚੰਗੇ ਕੰਮਾਂ ਲਈ ਉਤਸ਼ਾਹਿਤ ਕਰਦਾ, ਜਿਹੜਾ ਤੁਹਾਨੂੰ ਆਪਾ ਸਮਰਪਣ ਕਰਨ ਦੀ ਕਰਨ ਲਈ ਜੋਸ਼ ਭਰਦਾ ਸਮਾਜ ਪ੍ਰਤੀ ਲੋਕਾਂ ਪ੍ਰਤੀ ਉਹਦੀ ਹਮੇਸ਼ਾ ਹੀ ਕਦਰ ਹੁੰਦੀ ਹੈ। ਪਰ ਜਿਹੜਾ ਧਰਮ ਦੀ ਫਿਲਾਸਫੀ ਦੇ ਵਿੱਚ ਇੱਕ ਪਾਰਟ ਆ ਜਿਹੜਾ ਅਡੰਬਰਾਂ ਦਾ ਵੀ ਜਿਵੇਂ ਕੋਈ ਗੱਲ ਕਿਸੇ ਨੇ ਕਹਿਤੀ ਉਹਦੇ ਮਗਰ ਲੱਗ ਜਾਓ, ਹਾਲਾਂਕਿ ਜਿਹੜੇ ਧਾਰਮਿਕ ਰਹਿਬਰ ਹੁੰਦੇ ਨੇ ਜਦੋਂ ਉਹਨਾਂ ਨੇ ਉਹ ਧਰਮ ਸ਼ੁਰੂ ਕੀਤਾ, ਕੀਤਾ ਵੀ ਜਾਂ ਨਹੀਂ ਕੀਤਾ ਲੋਕਾਂ ਨੇ ਬਾਅਦ ਸ਼ੁਰੂ ਕਰਤਾ, ਉਹ ਪ੍ਰਚਲਿਤ ਜਿਹੜਾ ਧਰਮ ਹੁੰਦਾ ਉਹਦੀ ਪੂਰੀ ਪੁਣਛਾਣ ਕਰਕੇ ਉਹਦੇ ਪੂਰੇ ਬਖੀ ਉਧੇੜਦੇ ਨੇ। ਉਹਦੇ 'ਚ ਜਿਹੜੀਆਂ ਇਲੌਜੀਕਲ ਗੱਲਾਂ ਪਈਆਂ ਹੁੰਦੀਆਂ, ਇਰੈਸ਼ਨਲ ਗੱਲਾਂ ਪਈਆਂ ਹੁੰਦੀਆਂ, ਜਿਹੜੀਆਂ ਤਰਕ ਦੀ ਕਸਵੱਟੀ 'ਤੇ ਪੂਰੀਆਂ ਨਹੀਂ ਉਤਰਦੀਆਂ, ਉਹ ਉਹਨਾਂ ਨੂੰ ਰੱਦ ਕਰਕੇ ਅਤੇ ਨਵਾਂ ਰਸਤਾ, ਨਵੀਂ ਜੀਵਨ ਜਾਚ ਦੱਸਦੇ ਨੇ। ਅਤੇ ਤੀਜਾ ਹੁੰਦਾ ਲਾਈ ਲਗਤਾ ਵਾਲਾ, ਬਈ ਸਿਰਫ ਧਰਮ ਨੂੰ ਉੱਪਰੋਂ ਅਪਣਾ ਲਓ। ਇੱਕ ਲੇਖਕ, ਇੱਕ ਤਰਕਸ਼ੀਲ, ਇੱਕ ਵਿਗਿਆਨੀ ਆ ਜਿਹੜਾ, ਉਹਦਾ ਕੋਈ ਟੀਕਾ ਨਹੀਂ ਬਣਿਆ ਹੁੰਦਾ ਵੀ ਤੁਸੀਂ ਟੀਕਾ ਲਵਾ ਲਓਗੇ ਤਾਂ ਤਰਕਸ਼ੀਲ ਬਣ ਜਾਓਗੇ, ਵਿਗਿਆਨੀ ਬਣ ਜਾਓਗੇ ਜਾਂ ਲੇਖਕ ਬਣ ਜਾਓਗੇ। ਤੁਹਾਨੂੰ ਬਹੁਤ ਤਰੱਦਦ ਕਰਨਾ ਪੈਂਦਾ, ਬਹੁਤ ਮਿਹਨਤ ਕਰਨੀ ਪੈਂਦੀ ਹੈ, ਆਲੇ ਦੁਆਲੇ ਨੂੰ ਫਰੋਲਣਾ ਪੈਂਦਾ, ਫਰੋਲ ਕੇ ਫਿਰ ਆਪਣਾ ਅਮਲ ਵੀ ਉਸ ਤਰ੍ਹਾਂ ਦਾ ਬਣਾਉਣਾ ਪੈਂਦਾ। ਇਹ ਇਕਬਾਲ ਰਾਮੂਵਾਲੀਆ ਜੀ ਲਿਖਦੇ ਵੀ ਸੀ ਅਤੇ ਆਪ ਉਹਨਾਂ ਨੇ ਅਮਲ ਵੀ ਕੀਤਾ। ਮੈਨੂੰ ਪਤਾ ਇੱਥੇ ਜਦੋਂ ਰੇਡੀਓ 'ਤੇ ਕਈ ਵਾਰੀ ਸਾਡੇ 'ਤੇ ਬੋਲਦੇ ਸੀ, ਤਿੱਖੀ ਗੱਲ ਕਰਦੇ ਹੁੰਦੇ ਸੀਗੇ, ਅਤੇ ਪਰ ਉਹ ਗੱਲ ਤਰੀਕੇ ਨਾਲ ਇਸ ਤਰੀਕੇ ਨਾਲ ਕਹਿੰਦੇ ਸੀ ਵੀ ਬਈ ਉਹ ਗੱਲ ਨਾ ਜਿਵੇਂ ਕਹਿ ਲਈਏ ਸਮੂਥ ਲਾਈਨ ਹੋ ਕੇ ਕੰਨਾਂ ਵਿੱਚ ਦੀ ਪੈ ਕੇ ਲੋਕਾਂ ਦੇ ਮਨਾਂ ਦੇ ਉੱਤੇ ਅਸਰ ਕਰਦੀ ਸੀ। ਇਹ ਅਸਰ ਦਾ ਹੀ ਸਿੱਟਾ ਸੀ ਵੀ ਬ੍ਰੈਂਪਟਨ ਵਰਗੇ ਸ਼ਹਿਰ ਦੇ ਵਿੱਚ ਮੈਂ ਨਹੀਂ ਦੇਖਿਆ ਬਈ ਕਿਸੇ ਨੇ ਬਿਨਾਂ ਧਾਰਮਿਕ ਰਸਮਾਂ ਤੋਂ ਆਪਣੀ ਜਿਹੜਾ ਵਿਦਾਇਗੀ ਪ੍ਰੋਗਰਾਮ ਆ ਜਿਹੜਾ ਉਹਦਾ ਐਲਾਨ ਕੀਤਾ ਹੋਵੇ। ਅਤੇ ਐਡਾ ਇਕੱਠ ਸੀ ਜੀ ਉਦੋਂ, ਤੁਹਾਨੂੰ ਪਤਾ ਕਿ ਅੰਦਰ ਫਿਊਨਰਲ ਹੋਮ ਦੇ ਅੰਦਰ ਜਗ੍ਹਾ ਨਹੀਂ ਸੀ ਮਿਲਦੀ, ਬਾਹਰ ਸੜਕਾਂ ਦੇ ਉੱਤੇ ਲੋਕਾਂ ਨੇ ਆਪਣੀਆਂ ਕਾਰਾਂ ਲਾਈਆਂ ਸੀ। ਕਮਾਲ ਦੇ ਇਨਸਾਨ ਸੀ ਜੀ, ਕਮਾਲ ਦੇ ਇਨਸਾਨ ਸੀ। ਹੋਰ ਮਹਾਨ ਇਨਸਾਨ ਕਿਹੋ ਜਿਹੇ ਹੁੰਦੇ ਨੇ? ਇਹੋ ਜਿਹੇ ਹੁੰਦੇ ਨੇ। ਖੈਰ ਚਲੋ, ਆਪਾਂ ਇੱਕ ਕਾਲਰ ਸਾਡੇ ਨਾਲ ਨੇ ਜੀ, ਉਹਨਾਂ ਦੀ ਵੀ ਗੱਲਬਾਤ ਸੁਣ ਲਈ ਆਪਾਂ। ਨਿੱਘਾ ਸਵਾਗਤ ਜੀ ਤੁਹਾਡਾ।
ਬਰਾੜ ਸਾਹਿਬ, ਤੁਹਾਡਾ ਬਹੁਤ ਬਹੁਤ ਥੈਂਕ ਯੂ। ਤੁਸੀਂ ਮੇਰੇ ਦੋਸਤ ਸਰਦਾਰ ਇਕਬਾਲ ਸਿੰਘ ਰਾਮੂਵਾਲੀਆ ਜਾਂ ਸਰਦਾਰ ਇਕਬਾਲ ਸਿੰਘ ਗਿੱਲ ਨੂੰ ਯਾਦ ਕੀਤਾ। ਇਹ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਸਾਡੀਆਂ ਮੀਟਿੰਗਾਂ ਹੁੰਦੀਆਂ ਸੀ, ਮੈਨੂੰ ਬੜੇ ਲੋਕ ਉਸ ਟਾਈਮ ਦੇ ਵਿੱਚ ਮਿਲੇ। ਮੈਂ ਕਿਸੇ ਨਾਲ ਗੱਲਾਂ ਕਰ ਰਿਹਾ ਸੀ ਤਾਂ ਇਹ ਮੇਰੇ ਕੋਲ ਆ ਕੇ ਕਹਿਣ ਲੱਗੇ ਤੁਸੀਂ ਗੁਰਮੇਲ ਸਿੰਘ ਧੀਰ ਹੋ। ਮੈਂ ਕਿਹਾ ਹਾਂ ਜੀ। ਨਾਲੇ ਮੈਂ ਇਹ ਵੀ ਕਿਹਾ ਤਾ ਮੈਂ ਤੁਸੀਂ ਸਰਦਾਰ ਇਕਬਾਲ ਸਿੰਘ ਗਿੱਲ ਹੋ, ਕਿਉਂਕਿ ਮੀਡੀਆ ਦੇ ਉੱਤੇ ਬੜੀ ਵਾਰੀ ਇੱਕ ਦੂਜੇ ਨੂੰ ਸੁਣਿਆ ਸੀ ਪਰ ਮਿਲੇ ਪਹਿਲੀ ਵਾਰੀ ਸੀ। ਬਹੁਤ ਹੀ ਨਿੱਘੇ ਸੁਭਾਅ ਦੇ ਬੰਦੇ, ਫਿਰ ਅਸੀਂ ਨਾਲ ਨਾਲ ਦੀਆਂ ਕੁਰਸੀਆਂ ਤੇ ਬੈਠੇ ਆਮ ਆਦਮੀ ਪਾਰਟੀ ਦੀ ਉਸ ਮੀਟਿੰਗ ਦੇ ਵਿੱਚ। ਤੇ ਦੂਜੇ ਬੰਦੇ ਮੈਨੂੰ ਗ੍ਰੇਟਰ ਪੰਜਾਬ ਦੇ ਵਿੱਚ ਬਲਤੇਜ ਪੰਨੂ ਦੀ ਮੀਟਿੰਗ ਦੇ ਵਿੱਚ ਤੁਸੀਂ ਮਿਲੇ। ਉਦੋਂ ਵੀ ਮਨ ਮੇਰਾ ਬਹੁਤ ਖੁਸ਼ ਹੋਇਆ ਕਿ ਮੈਂ ਅੱਜ ਚਰਨਜੀਤ ਸਿੰਘ ਬਰਾੜ ਇੱਥੇ ਆਏ ਹੋਏ ਨੇ, ਤੁਸੀਂ ਮੈਨੂੰ ਚੰਗੀ ਤਰ੍ਹਾਂ ਚੱਪੀ ਪਾ ਕੇ ਬਾਹਰ ਆਪਾਂ ਜਦੋਂ ਐਂਟਰ ਹੋਣ ਲੱਗੇ ਤੁਸੀਂ ਮੈਨੂੰ ਮਿਲੇ ਸੀ। ਉਦੋਂ ਵੀ ਮਨ ਖੁਸ਼ ਹੋਇਆ ਕਿ ਇਕਬਾਲ ਸਿੰਘ ਇੱਕ ਬਹੁਤ ਹੀ ਨਿੱਘੇ ਸੁਭਾਅ ਦੇ ਸੀ। ਉਹਨਾਂ ਨੇ ਪਾਸਪੋਰਟ ਆਪਣੀ ਬੁੱਕ ਲਿਖੀ, ਕਹਿੰਦੇ ਜੀ ਮੈਂ ਬੁੱਕ ਲਿਖੀ ਆ। ਮੈਂ ਕਿਹਾ ਜੀ ਮੈਂ ਤੁਹਾਡੇ ਕੋਲੋਂ ਫ੍ਰੀ ਚ ਨਹੀਂ ਲੈਣੀ, ਮੈਂ ਸਟੋਰ ਤੋਂ ਜਾ ਕੇ ਖਰੀਦੂਗਾ। ਔਰ ਮੈਂ ਖਰੀਦੀ, ਮੇਰੇ ਕੋਲ ਮੈਂ ਤਿੰਨ ਚਾਰ ਦਿਨ ਪਹਿਲਾਂ ਹੀ ਯਾਦ ਕਰਦਾ ਸੀ ਕਿ ਉਹਨਾਂ ਨੂੰ ਕੋਈ ਯਾਦ ਕਰੇ ਤੇ ਗੱਲਾਂ ਕੀਤੀਆਂ ਜਾਣ। ਉਹਨਾਂ ਦਾ ਜਿਹੜਾ ਲਿਖਣ ਦਾ ਤਰੀਕਾ ਵੀ ਸੀ, ਬੜੇ ਅਟਾਸ ਕਰਦੇ ਸੀ, ਬੜੇ ਸਾਫ ਸੁਥਰੇ ਢੰਗ ਨਾਲ ਲਿਖਦੇ ਸੀ ਔਰ ਉਹ ਮੀਡੀਆ ਤੇ ਆ ਕੇ ਵੀ ਉਸੇ ਤਰ੍ਹਾਂ ਗੱਲਾਂ ਕਰਦੇ ਸੀ। ਇਹ ਨਹੀਂ ਵੀ ਉਹਨਾਂ ਦੀ ਕਹਿਣੀ ਤੇ ਕਰਨੀ ਚ ਕੋਈ ਫਰਕ ਹੋਵੇ, ਜਿਵੇਂ ਆਮ ਬੰਦਿਆਂ ਦਾ ਫਰਕ ਹੁੰਦਾ, ਪਰ ਨਹੀਂ, ਉਹਨਾਂ ਦਾ ਕੋਈ ਫਰਕ ਨਹੀਂ ਸੀ। ਕਿਉਂ? ਉਹਨਾਂ ਦੇ ਉਹ ਫਿਰ ਅੱਗੇ ਪੁੱਤਰ ਕਿਹਨਾਂ ਦੇ ਸੀ ਜਿਹਨਾਂ ਨੂੰ ਅਸੀਂ ਬੜੀ ਸ਼ਰਧਾ ਨਾਲ ਯਾਦ ਕਰਦੇ ਹਾਂ, ਬਾਪੂ ਕਰਨੈਲ ਸਿੰਘ ਪਾਰਸ ਰਾਮੋਵਾਲੀਆ, ਉਹਨਾਂ ਦੇ ਉਹ ਪੁੱਤਰ ਸੀ। ਹਾਂਜੀ, ਤੇ ਉਹਨਾਂ ਲੋਕਾਂ ਨੂੰ ਤੁਸੀਂ ਯਾਦ ਕੀਤਾ। ਉਸੇ ਸਾਲ ਦੇ ਵਿੱਚ ਸਰਦਾਰ ਹਜ਼ਾਰਾ ਸਿੰਘ ਰਮਤਾ
ਜਿਹੜੇ ਸ਼ਾਰਟ ਕਰੀਏ ਜੀ, ਥੋੜਾ ਜਿਹਾ ਸ਼ਾਰਟ ਕਰੀਏ ਪਲੀਜ਼।
ਕਮਿਸ਼ਨਰ ਸੀ, ਉਹ ਵੀ ਚਲੇ ਗਏ, ਇੱਕ ਦੋ ਮੇਰੇ ਹੋਰ ਦੋਸਤ ਚਲੇ ਗਏ ਤੇ ਬੜਾ ਯਾਦ ਕੀਤਾ ਉਹਨਾਂ ਨੂੰ। ਚਲੋ, ਤੁਸੀਂ ਅੱਜ ਉਹਨਾਂ ਨੂੰ ਯਾਦ ਕੀਤਾ, ਤੁਹਾਡਾ ਬਹੁਤ ਬਹੁਤ ਥੈਂਕ ਯੂ। ਹਾਂਜੀ, ਤੁਸੀਂ ਹੱਸਦੇ ਵਸਦੇ ਰਹੋ, ਇਸੇ ਤਰ੍ਹਾਂ ਗੱਲਾਂ ਕਰਦੇ ਰਹੋ ਜੀ।
ਧੰਨਵਾਦ ਜੀ, ਧੰਨਵਾਦ, ਧੰਨਵਾਦ ਬਹੁਤ ਬਹੁਤ ਜੀ। ਦੇਖੋ, ਗੱਲ ਨਾ ਕਈ ਵਾਰੀ ਇਸ ਤਰ੍ਹਾਂ ਹੁੰਦੀ ਆ, ਸਾਡੇ ਕੋਲ ਸਮਾਂ ਵੀ ਥੋੜ੍ਹਾ ਰਹਿ ਗਿਆ, ਇਸੇ ਕਰਕੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਬੇਨਤੀ ਕੀਤੀ ਸੀ ਕਿ ਸ਼ਾਰਟ ਕਰਿਓ। ਕੋਈ ਬੰਦਾ ਸਾਡੇ ਮਨ ਦੇ ਵਿੱਚ ਕਿਵੇਂ ਵੱਸ ਜਾਂਦਾ, ਇਸ ਇਕੱਲਾ ਗੱਲਾਂ ਕਰਕੇ ਨਹੀਂ ਵੱਸਦਾ, ਉਹਦੇ ਪਿੱਛੇ ਉਹਦਾ ਪੂਰੇ ਦਾ ਪੂਰਾ ਅਮਲ, ਉਹਦੀ ਪ੍ਰੈਕਟਿਸ ਪਈ ਹੁੰਦੀ ਆ। ਇਕਬਾਲ ਰਾਮੂਵਾਲ ਜੀ ਨਾਲ ਜਦੋਂ ਡਿਸਕਸ਼ਨ ਹੋਣੀ ਕਿਸੇ ਮਸਲੇ ਦੇ ਉੱਤੇ, ਅਤੇ ਉਹਨਾਂ ਨੇ ਜਦੋਂ ਉਸ ਵਰਤਾਰੇ ਦੀ ਡੂੰਘਿਆਈ ਦੇ ਵਿੱਚ ਜਾਣਾ, ਉਹਦੇ ਪਿਛੋਕੜ 'ਚ ਜਾ ਕੇ ਸਾਰਾ ਕੁਛ ਦੱਸਣਾ, ਜਿਹੜੇ ਬੰਦੇ ਦਾ ਕੋਈ ਉਹਦੇ ਬਾਰੇ ਕੋਈ ਵੱਖਰਾ ਵਿਚਾਰ ਹੁੰਦਾ ਸੀ ਉਹਨੂੰ ਵੀ ਜਦੋਂ ਇਨ ਟੋਟੈਲਿਟੀ ਪਤਾ ਲੱਗ ਜਾਂਦਾ ਤੇ ਉਹ ਫਿਰ ਕਹਿ ਦਿੰਦਾ ਵੀ ਠੀਕ ਆ ਗਿੱਲ ਸਾਹਿਬ, ਅਸੀਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਮੇਰੇ 'ਚ ਨਾ ਇੱਕ, ਮਾਫ਼ ਕਰਿਓ, ਮੇਰੇ 'ਚ ਇੱਕ ਭੈੜੀ ਬਿਮਾਰੀ ਹੈ ਵੀ ਜਿੰਨੀ ਦੇਰ ਤੱਕ ਮੈਨੂੰ ਸਾਰੇ ਪੱਖਾਂ ਬਾਰੇ ਪਤਾ ਨਾ ਲੱਗੇ ਉਨੀ ਦੇਰ ਤੱਕ ਮੈਂ ਸਹਿਮਤੀ ਨਹੀਂ ਦਿੰਦਾ ਹੁੰਦਾ। ਜਦੋਂ ਕਿਸੇ ਦੀ ਵਿਚਾਰ ਆਏ ਨਹੀਂ ਵੀ ਮੈਂ ਲੜ ਪੈਂਦਾ ਕਿਸੇ ਨਾਲ, ਮੈਂ ਚੁੱਪ ਕਰਕੇ ਆਪਦਾ ਸੁਣੀ ਜਾਂਦਾ ਹੁੰਦਾ, ਪਰ ਜਿੰਨੀ ਦੇਰ ਮੇਰੇ ਮਨ ਨੂੰ ਗੱਲ ਜਚੇ ਨਾ ਤੇ ਉਨੀ ਦੇਰ ਤੱਕ ਮੈਂ, ਮਤਲਬ ਮੈਂ ਮੰਨਦਾ ਨਹੀਂ ਹੁੰਦਾ ਗਾ ਜੀ। ਇਹ ਭਾਵੇਂ ਮੇਰੇ ਸੁਭਾਅ ਦਾ ਤੁਸੀਂ ਮਾੜਾ ਔਗਣ ਕਹਿ ਲਓ ਜਾਂ ਗੁਣ ਕਹਿ ਲਓ, ਮੈਨੂੰ ਨਹੀਂ ਇਸ ਗੱਲ ਦਾ ਪਤਾ। ਇਕਬਾਲ ਗਿੱਲ ਜੀ ਨਾਲ ਬਹੁਤ ਗੱਲਾਂ 'ਤੇ ਸਹਿਮਤੀ ਹੁੰਦੀ ਸੀ, ਜਿਹੜੀਆਂ ਗੱਲਾਂ 'ਤੇ ਅਸਹਿਮਤੀ ਹੋਣੀ। ਫੋਰ ਐਗਜ਼ਾਮਪਲ ਹੁਣ ਤੁਸੀਂ ਗੱਲ ਹੀ ਕਰ ਗਏ, ਜਦੋਂ ਕੇਜਰੀਵਾਲ ਬਾਰੇ ਰੌਲਾ ਪਿਆ ਸੀ ਪੰਜਾਬ ਦੇ ਵਿੱਚ, ਅਤੇ ਮੈਂ ਜ਼ਿਆਦਾ ਤਵਾ ਲਾਉਣ ਲੱਗ ਗਿਆ ਕੇਜਰੀਵਾਲ 'ਤੇ, ਕਿਉਂਕਿ ਉਹ ਪੰਜਾਬ ਦੇ ਵਿੱਚ ਪੈਸੇ ਪੂਸੇ ਲੈ ਕੇ ਉਹਨਾਂ ਨੇ ਆਪਦਾ ਜਿਹੜੇ ਕੈਂਡੀਡੇਟ ਸੀ ਉਹ ਕਰ ਲਏ, ਇਹੋ ਜਿਹਾ ਕੋਈ ਮਸਲਾ ਸੀ। ਚਲੋ, ਇਸ ਗੱਲ 'ਤੇ ਇਕਬਾਲ ਜੀ ਨਾਲ ਮਤਭੇਦ ਸੀ, ਬਹੁਤ ਬਹੁਤ ਹੋਰ ਗੱਲਾਂ 'ਤੇ ਉਹਨਾਂ ਨਾਲ ਜਦੋਂ ਮਤਭੇਦ ਹੁੰਦੇ ਨਾ, ਉਹਨਾਂ ਨੂੰ ਇਹ ਲੱਗਦਾ ਹੁੰਦਾ ਸੀਗਾ ਵੀ ਅਜੇ ਨਾ ਇਹਦੇ ਦਿਮਾਗ ਦੀ ਕੋਈ ਵਿੰਡੋ ਇੱਕ ਖੁੱਲ੍ਹੀ ਨਹੀਂ, ਕਿਸੇ ਹੋਰ ਡਿਮੈਂਸ਼ਨ ਤੋਂ ਜਿਹੜੀ ਗੱਲ ਨੂੰ ਮੈਂ ਵੇਖ ਰਿਹਾ ਇਹ ਨਹੀਂ ਵੇਖ ਰਿਹਾ। ਹੁਣ ਇਹੋ ਜਿਹੇ ਜਦੋਂ ਤੁਹਾਡੇ ਦੋ ਮਿੱਤਰਾਂ ਦੇ ਵਿੱਚ, ਦੋ ਆਪਸ ਵਿੱਚ ਦੀ ਪਿਆਰਿਆਂ ਦੇ ਵਿੱਚ ਜਾਂ ਪਰਿਵਾਰ ਦੇ ਵਿੱਚ ਜਦੋਂ ਤੁਹਾਡੇ ਕੋਲ ਇਹੋ ਜਿਹੀ ਗੱਲ ਚੱਲ ਰਹੀ ਹੋਵੇ ਵੀ ਇੱਕ ਬੰਦੇ ਨੂੰ ਕੋਈ ਗੱਲ ਦਾ ਇੱਕ ਪਾਸਾ ਨਹੀਂ ਦਿਸ ਰਿਹਾ, ਉਹ ਡਾਇਮੈਂਸ਼ਨ ਨਹੀਂ ਦਿਸ ਰਹੀ, ਉਹ ਵਿੰਡੋ ਨਹੀਂ ਖੁੱਲ੍ਹ ਰਹੀ ਉਹਦੀ, ਫਿਰ ਆਪਾਂ ਲੜ ਥੋੜ੍ਹਾ ਪੈਂਦੇ ਹੁੰਦੇ ਹਾਂ, ਉੱਧਰੋਂ ਬੰਦਾ ਮੰਨਦਾ ਨਹੀਂ ਹੁੰਦਾ। ਇਕਬਾਲ ਗਿੱਲ ਜੀ ਨੇ ਫਿਰ ਨਾ ਉਦੋਂ ਇੰਨੇ ਪਿਆਰ ਨਾਲ ਮੈਨੂੰ ਕਹਿਣਾ, ਉਹਨਾਂ ਨੇ ਕਹਿਣਾ ਦੇਖ ਬਰਾੜ, ਗੱਲ ਇਹ ਹੈ ਬਈ ਮੈਂ ਆਮ ਤਾਂ ਕਿਸੇ ਨੂੰ ਕਹਿੰਦਾ ਨਹੀਂ, ਮੈਨੂੰ ਕੀ ਕੋਈ ਗੱਲ ਇਹ ਮੰਨੇ ਜਾਂ ਨਾ ਮੰਨੇ, ਆਪੇ ਪ੍ਰੈਕਟਿਸ 'ਚੋਂ ਪਤਾ ਲੱਗ ਜੂ, ਪਰ ਮੈਨੂੰ ਤੇਰੇ 'ਤੇ ਮਾਣ ਆ ਬਈ ਜਿਹੜੀ ਗੱਲ ਮੈਂ ਤੈਨੂੰ ਕਹੂੰਗਾ, ਜਿਹੜੀ ਮੈਂ ਤੈਨੂੰ ਕਹਿ ਰਿਹਾ, ਮੈਂ ਇਹ ਪਰਖ ਪੜਤਾਲ ਦੇ ਵਿੱਚੋਂ ਕਹਿ ਰਿਹਾ, ਅਤੇ ਤੂੰ ਅਜੇ ਪਰਖ ਕੇ ਵੇਖਣੀ ਆ ਬਈ ਜੇ ਇੱਕ ਬੰਦੇ ਨੇ ਗਲਤੀ ਕਰ ਲਈ ਤੇ ਦੂਜਾ ਬੰਦਾ ਉਹੋ ਹੀ ਗਲਤੀ ਕਰੇ ਤੇ ਕੱਲ ਨੂੰ ਉਹੋ ਹੀ ਰਿਜ਼ਲਟ ਕੱਢੇ ਜਿਹੜਾ ਮੈਂ ਕੱਢਿਆ ਸੀ, ਤੇ ਫਿਰ ਫਾਇਦਾ ਕੀ ਹੋਇਆ ਆਪਣਾ? ਉਹ ਪ੍ਰੈਕਟਿਸ ਆ ਜਿਹੜੀ ਉਹ ਬਲਾਈਂਡ ਪ੍ਰੈਕਟਿਸ ਆ। ਇਸ ਕਰਕੇ ਮੈਂ ਤੈਨੂੰ ਜਿਹੜੀ ਗੱਲ ਕਹਿ ਰਿਹਾ ਨਾ, ਉਹ ਮੈਂ ਤੈਨੂੰ ਮਾਣ ਨਾਲ ਕਹਿ ਰਿਹਾ ਬਈ ਤੂੰ ਮੇਰੀ ਗੱਲ ਮੰਨ ਲਏਗਾ, ਤੂੰ ਆਪਦਾ ਸਮਾਂ ਨਹੀਂ ਬਰਬਾਦ ਕਰੇਗਾ। ਅੱਛਾ, ਮੈਂ ਫਿਰ ਉਦੋਂ ਚੁੱਪ ਕਰ ਜਾਂਦਾ ਸੀ। ਚੁੱਪ ਕਰਕੇ ਜਦੋਂ ਮੈਂ 10-15 ਦਿਨਾਂ ਬਾਅਦ ਸੱਚੀ ਮੁੱਚੀ ਮੈਂ ਉਹ ਗੱਲ ਦੇਖਣੀ ਵੀ ਵਾਕਿਆ ਹੀ ਹੈ ਜਿਹੜੀ ਇਕਬਾਲ ਜੀ ਨੇ ਗੱਲ ਕੀਤੀ ਸੀ ਇਹ ਠੀਕ ਸੀ, ਅਤੇ ਮੇਰੇ ਦਿਮਾਗ ਦਾ ਜੇ ਉਹ ਪਾਸਾ ਖੁੱਲ੍ਹਿਆ ਨਹੀਂ ਸੀ ਜਾਂ ਉਹ ਜਿਹੜੀ ਗੱਲ ਸੀ ਉਹ ਵਰਤਾਰਾ ਸੀ ਉਹਦੀ ਉਹ ਡਿਮੈਂਸ਼ਨ ਮੈਂ ਦੇਖ ਨਹੀਂ ਸੀ ਸਕਦਾ, ਮੇਰੀ ਅਕਲ ਦੀ ਸੀਮਤਾ ਹੀ ਸੀ, ਮੈਨੂੰ ਨਹੀਂ ਸੀ ਦਿਸਦੀ। ਅਤੇ ਮੈਂ ਵਾਕਿਆ ਹੀ ਮੇਰੇ ਮਨ ਦੇ ਵਿੱਚ ਨਾ ਉਹਨਾਂ ਪ੍ਰਤੀ ਸਤਿਕਾਰ ਹੋਰ ਵੀ ਉੱਚਾ ਹੋ ਜਾਂਦਾ ਸੀ, ਨਹੀਂ ਤਾਂ ਸਾਡੇ ਉਹ ਪ੍ਰੋਫੈਸਰ ਸਰਵਣ ਸਿੰਘ ਨੇ ਲਿਖੀ ਹੈ ਇਹ ਗੱਲ, ਕਹਿੰਦੇ ਹਾਂਜੀ ਹਾਂਜੀ ਕਹਿ ਕੇ ਸਾਰ ਦਿੰਦੇ ਆ ਲੋਕ। ਪਰ ਇਕਬਾਲ ਗਿੱਲ ਇਹੋ ਜਿਹਾ ਇਨਸਾਨ ਸੀ ਜਿਹੜਾ ਹਾਂਜੀ ਹਾਂਜੀ ਨਹੀਂ ਸੀ ਕਹਿੰਦਾ, ਨਾ ਉਹ ਆਪ ਖੁਦ ਵੀ ਪੜਤਾਲ ਕਰਦਾ ਸੀ ਅਤੇ ਦੂਜੇ ਨੂੰ ਵੀ ਪੜਤਾਲ ਕਰਨ ਦੇ ਰਸਤੇ ਪਾਉਂਦਾ ਸੀ। ਪਰ ਨਾਲ ਦੀ ਨਾਲ ਜੇ ਉਹਨੇ ਕਿਸੇ ਗੱਲ ਬਾਰੇ ਕੋਈ ਵਧੀਆ ਸਿੱਟਾ ਕੱਢ ਲਿਆ ਹੁੰਦਾ ਸੀ ਨਾ, ਉਹ ਫਿਰ ਉਹ ਪੜਤਾਲ ਤਾਂ ਨਹੀਂ ਸੀ ਛੱਡਦਾ, ਉਹ ਦੂਜੇ ਨੂੰ ਕਹਿੰਦਾ ਸੀ ਭਾਈ ਤੂੰ ਆਪਦਾ ਟਾਈਮ ਆ ਜਿਹੜਾ ਖਰਾਬ ਨਾ ਕਰ, ਇਹ ਸਿੱਟਾ ਕੱਢ ਚੁੱਕੇ ਹਾਂ ਆਪਾਂ ਆਲਰੇਡੀ, ਜੇ ਤੂੰ ਫੇਰ ਇਹੀ ਗਲਤੀ ਕਰਕੇ ਸਿੱਟਾ ਕੱਢਣ ਦਾ ਵੱਖਰੀ ਗੱਲ ਕਰ ਲਾ ਆਪਦਾ ਸਮਾਂ ਬਰਬਾਦ। ਉਹਨਾਂ ਦੇ ਇਹ ਗੱਲ ਕਰਨ ਦਾ ਤੇ ਕਹਿਣ ਦਾ ਤਰੀਕਾ ਇਹੋ ਜਿਹਾ ਹੁੰਦਾ ਸੀ ਵੀ ਬੰਦੇ ਦੇ ਮਨ ਦੇ ਵਿੱਚ ਉਹ ਗੱਲ ਵੀ ਤੇ ਆਪ ਵੀ ਉਤਰ ਜਾਂਦੇ ਸੀ। ਖੈਰ ਜੀ, ਆਪਣੀਆਂ ਗੱਲਾਂ ਕਾਫੀ ਹੋ ਗਈਆਂ ਦੋਸਤੋ, ਸਪੋਂਸਰਸ ਸਾਡੇ ਉਹਨਾਂ ਦਾ ਸੁਨੇਹੇ ਕਾਫੀ ਦੇਣ ਵਾਲੇ ਪਏ ਨੇ, ਰਾਜਪਾਲ ਬਰਾੜ ਵੀ ਤਿਆਰ ਬੈਠੇ ਨੇ, ਉਹਨਾਂ ਨਾਲ ਵੀ ਗੱਲਬਾਤ ਤੁਹਾਡੀ ਕਰਵਾਵਾਂਗੇ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ
ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟਸ, ਜਿੱਥੇ ਹਮੇਸ਼ਾ ਹੀ ਰੱਖਿਆ ਜਾਂਦਾ ਹੈ ਤੁਹਾਡੇ ਸਵਾਦ ਅਤੇ ਸੁਰੱਖਿਆ ਦਾ ਪੂਰਾ ਖਿਆਲ। COVID-19 ਦੇ ਚਲਦਿਆਂ ਸੇਫ ਐਂਡ ਸਿਕਿਉਰ ਪਿਕਅਪਸ ਆਰ ਅਵੇਲੇਬਲ ਐਟ ਰਾਜਧਾਨੀ।
ਰਾਜਧਾਨੀ
ਮਲਟੀਪਲ ਲੋਕੇਸ਼ਨਸ ਇਨ GTA। ਫੋਰ ਇਨਫੋ ਵਿਜ਼ਿਟ ਰਾਜਧਾਨੀ ਸਵੀਟਸ .ca।
ਕੋਵਿਡ-19 ਨਾਲ ਤੁਹਾਨੂੰ ਹਸਪਤਾਲ ਵਿੱਚ ਦਾਖਲ ਹੋਣ ਅਤੇ ਮੌਤ ਦਾ ਖਤਰਾ ਹੈ, ਪਰ ਵੈਕਸੀਨ ਲਗਵਾ ਕੇ ਤੁਸੀਂ ਆਪਣੇ ਆਪ ਨੂੰ ਇਸ ਤੋਂ ਬਚਾ ਸਕਦੇ ਹੋ। ਜਿਹੜੀ ਵੀ ਵੈਕਸੀਨ ਤੁਹਾਡੇ ਲਈ ਉਪਲਬਧ ਹੋਵੇ ਉਸਨੂੰ ਜਲਦੀ ਤੋਂ ਜਲਦੀ ਲਗਵਾਉਣ ਜਾਓ। ਵੈਕਸੀਨ ਬਾਰੇ ਜਿਹੜੀ ਵੀ ਗਲਤ ਜਾਣਕਾਰੀ ਫੈਲ ਰਹੀ ਹੈ ਉਸ 'ਤੇ ਯਕੀਨ ਨਾ ਕਰੋ। ਹੋਰ ਜਾਣਕਾਰੀ ਲਈ ਸਾਨੂੰ 416-605-6134 ਜਾਂ support@pchsforyou.com 'ਤੇ ਸੰਪਰਕ ਕਰੋ।
ਇੱਕ ਕੁੱਟ ਬਣਵਾ ਦੇ
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 ਸਰਵਲੋਕ ਕੰਸਟਰਕਸ਼ਨ।
बार बार नहीं आउनी ये कड़ी, फ्लाइंग फैशन वेयर हाउस ने लगा देती है ऑफरां दी चड़ी।
स्टोर विच पिया है खुला कपड़ा, डिजाइनर क्लोथ्स, तो सूट खरीदोगे ता एक सूट बिल्कुल फ्री। रेडीमेड टॉप्स जेड़े पहला सन 50, 40, 35 डॉलर दे, हुन सारे ही 9.99 डॉलर दे।
पग्गां दा कपड़ा सिर्फ 1.9 डॉलर विच।
इस तो इलावा पार्टी वेयर, रेडीमेड सूट, सूटकेस, मोटे कंबल बहुत ही सस्ते दामा ते बेचे जा रहे ने।
वधेरे जानकारी लिए कॉल करो 905-694-9797 या विजिट करो फ्लाइंग फैशन वेयर हाउस,
सन पार्क बुलेवार्ड, यूनिट 12-13, ब्रैम्पटन, सन पार्क गुरुद्वारा साहब दे लागे।
बिग बॉस फर्नीचर वाले हाईवे 27 ते अलबियन दी नुक्कर ते ने वधिया फर्नीचर दी भाल दे विचों एक बारी जरूर चक्कर कढ के आओ। वड्डा सारा शोरूम आ उहनां दा, दूरों ही दिस जांदा बिग बॉस फर्नीचर। अपना मैनुफैक्चरिंग यूनिट आ, तुहाडियां लोड़ां मुताबक फर्नीचर बना भी देंदे ने। अकाल फिजियोथैरेपी एंड रीहैब क्लीनिक दे मनजिंदर औलख जी स्नेहा देंदे ने, कहिंदे गोडा मोडा दुखदा, जोड़ां च दर्द आ, एक्सीडेंट हो गया, दर्द हटदा नहीं, सर्वाइकल दी प्रॉब्लम, गुट दे जोड़ दुखदे ने, कूहनी दे जोड़ दुखदे ने, कहिंदे इक वारी आओ साडे कोल, बिल्कुल तुहानू तंदरुस्त करके भेजांगे। 647-706-3992 हैगा जी अकाल फिजियोथैरेपी एंड रीहैब क्लीनिक दा नंबर। यह जी मेफील्ड ते वैन करके दे इंटरसैक्शन ते स्थित ने। साडा इक कॉलर ने शायद भुपिंदर सिंह नां है जी उन्हां दा, ते दूजे पासे फिर नाल राजपाल बराड़ जी ने। पहला भुपिंदर सिंह जी, कुछ कहना चाहुंदे हो?
हां जी बराड़ साहब, बहुत वधिया तुसीं पेश कर रहे हो इकबाल जी बारे। मैं तो इन्ने कहना चाहना भी धर्म तो मनुख नूं सच्यारा बनाउण दा इक रस्ता आ, सच्यारा बनाउण लई, हैना, होर कुछ भी नहीं हैगा। बाकी सही गलत ते सच झूठ भी कुछ नहीं हुंदा। सच तां उही हुंदा जो परिस्थितियां सानूं दिंदियां ने, जिहदे विच आत्म हत्या जां किसी दी हत्या भी पाप नहीं हो सकदियां ने। बाकी असीं महान मनुख उहनूं समझदे हां भी जो सानूं सच कढदियां दरगाह दियां
पद्धतियां
ਉਹ ਗੱਲਾਂ ਦੱਸਦਾ ਆ, ਜਿਹਦੇ ਬਾਰੇ ਕੁਛ ਪਤਾ ਹੀ ਨਹੀਂ ਨਾ ਸਾਨੂੰ ਕੁਛ ਪਤਾ, ਅਸੀਂ ਉਹਨੂੰ ਮਹਾਨ ਮਨੁੱਖ ਸਮਝਦੇ ਹਾਂ ਜੀ,
ਜਿਹੜਾ ਧਰਤੀ ਦੇ ਉੱਤੇ ਸੋਹਣੇ ਤਰੀਕੇ ਨਾਲ ਜੀਵਨ ਜਿਉਂ ਕੇ ਜਾਵੇ ਤੇ ਲੋਕਾਂ ਨੂੰ ਉਹ ਜੀਵਨ ਜਿਉਣ ਦਾ ਰਸਤਾ ਦੱਸੇ। ਜਿਹੜਾ ਆਮ ਇਨਸਾਨ ਨਾ ਹੋਵੇ, ਖਾਸ ਹੋਵੇ, ਉਹਨੂੰ ਕੀ ਕਵਾਂਗੇ?
ਹਾਂਜੀ, ਜਿਹੜਾ ਧਰਤੀ ਦੀਆਂ ਗੱਲਾਂ ਕਰਦਾ ਉਹ ਤਾਂ ਸਾਨੂੰ ਚੰਗਾ ਨਹੀਂ ਲੱਗਦਾ। ਜਿਹੜਾ ਉੱਪਰ ਵਿਕੁੰਠ ਦੀਆਂ, ਦਸਮ ਦੁਆਰ ਦੀਆਂ, ਸੁਰਗ ਨਰਕ ਦੀਆਂ, ਚੌਥੇ ਪਦ ਦੀਆਂ, ਉਹ ਗੱਲਾਂ ਦੱਸਦਾ ਨਾ, ਗੱਪਾਂ ਜਿਹੜੀਆਂ ਮਾਰਦਾ ਜਿੰਨੀਆਂ ਹੋ ਸਕੇ, ਉਹ ਜਿਵੇਂ ਕਿਤੇ ਉਹਦਾ ਆਉਣ ਜਾਣ ਹੁੰਦਾ ਦੂਜੇ ਚੌਥੇ ਰਾਂ, ਤੇ ਉਹ ਮਾਮਾ ਤੈਨੂੰ ਮੈਂ ਦੱਸ ਉਹ ਕਿਤੇ ਜਾ ਰਿਹਾ।
ਬਿਲਕੁਲ ਬਿਲਕੁਲ,
ਮਿਹਰਬਾਨੀ,
ਧੰਨਵਾਦ। ਉਹ ਇੱਕ ਪਾਸੇ ਤਾਂ ਸਾਨੂੰ ਕਿਹਾ ਜਾਂਦਾ ਵੀ ਆਹ ਗਿਆਨ ਇੰਦਰੀਆਂ ਰਾਹੀਂ ਸਾਨੂੰ ਦੁਨੀਆਂ ਦਾ ਆਲੇ ਦੁਆਲੇ ਦਾ ਪਤਾ ਲੱਗਦਾ, ਹੁਣ ਭਾਈ ਗਿਆਨ ਇੰਦਰੀਆਂ ਰਾਹੀਂ ਪਤਾ ਲੱਗ ਗਿਆ ਇੱਥੋਂ ਦਾ, ਉਹ ਕਿਹੜੀ ਗਿਆਨ ਇੰਦਰੀ ਆ ਜਿਹਦੇ ਰਾਹੀਂ ਸਾਨੂੰ ਉਹ ਪਰਲੋਕ ਵਗੈਰਾ ਦਾ, ਨਰਕਾਂ ਸਵਰਗਾਂ ਦਾ ਪਤਾ ਲੱਗ। ਖੈਰ ਧੰਨਵਾਦ ਤੁਹਾਡਾ। ਸਾਡੇ ਨਾਲ ਹੁਣ ਜੀ ਰਾਜਪਾਲ ਬਰਾੜ ਜੁੜੇ ਹੋਏ ਨੇ, ਅੱਜ ਸਮਾਂ ਵੀ ਥੋੜ੍ਹਾ ਰਹਿ ਗਿਆ। ਬਰਾੜ ਸਾਹਿਬ, ਆਪਾਂ ਅੱਜ ਦੇ ਟਿਪ ਜਿਹੜੇ ਦੋ ਕਿਸ਼ਤਾਂ 'ਚ ਕਰਾਂਗੇ, ਇੱਕ ਕੱਲ੍ਹ ਨੂੰ ਕਰਾਂਗੇ, ਇੱਕ ਅੱਜ ਦੇ 'ਚ ਕਰਾਂਗੇ, ਫਿਰ ਵੀ ਆਪਣੇ ਕੋਲ ਹੈਗੇ ਨੇ 3 ਮਿੰਟ। ਮਾਫ਼ੀ ਚਾਹੁੰਦਾ, ਅੱਜ ਨਾ ਸਾਡਾ ਜਿਹੜਾ ਵਿਸ਼ਾ ਸੀ ਉਹ ਥੋੜ੍ਹਾ ਜਿਹਾ ਲੰਬਾ ਹੋ ਗਿਆ। ਕੀ ਹਾਲ ਚਾਲ ਤੁਹਾਡਾ?
ਬਰਾੜ ਸਾਹਿਬ ਬਹੁਤ ਅੱਛਾ ਜੀ, ਸਾਰੇ ਸੋਤਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ। ਗੱਲ ਇਹੀ ਕਰਦੇ ਹਾਂ ਬਰਾੜ ਸਾਹਿਬ ਜੀ, ਦੇਖੋ ਐਮਰਜੈਂਸੀ ਕ੍ਰੀਏਟ ਕਰਕੇ ਰੱਖੋ, ਤਾਂ ਕਿ ਕੱਲ ਨੂੰ ਕੋਈ ਐਸੀ ਗੱਲਬਾਤ ਹੋ ਜਾਂਦੀ ਆ, ਇਕੋਨਮੀ ਡਾਊਨ ਹੋ ਜਾਂਦੀ, ਤੁਹਾਡੀ ਜੋਬ ਚਲੀ ਗਈ ਆ, ਸਿਕਨੈਸ ਆ ਜਾਂਦੀ ਆ, ਤਕਰੀਬਨ 6 ਮਹੀਨਿਆਂ ਤੋਂ ਸਾਲ ਤੱਕ ਦੇ ਤੁਹਾਡੇ ਪੈਸੇ ਹੋਣੇ ਚਾਹੀਦੇ ਅਕਾਊਂਟ ਦੇ ਵਿੱਚ। ਜੇ ਨਹੀਂ ਤਾਂ ਅੱਜ ਵੀ ਮੰਥਲੀ ਕੰਟਰੀਬਿਊਸ਼ਨ ਕਰਕੇ, ਚਾਹੇ ਤੁਹਾਡੇ TFSA ਦੇ ਥਰੂ ਆ, ਚਾਹੇ ਤੁਹਾਡੀ ਲਾਈਫ ਇੰਸ਼ੋਰੈਂਸ, ਉਹਦੇ ਵਿੱਚ ਐਕਸਟਰਾ ਫੰਡਿੰਗ ਕਰੋ, ਕੁਸ਼ਨ ਬਣਾਓ, ਤਾਂ ਕਿ ਜੇ ਕੋਈ ਐਸੀ ਗੱਲਬਾਤ ਹੋ ਜਾਂਦੀ ਆ, ਤੁਹਾਡੀਆਂ ਕਿਸ਼ਤਾਂ ਚੱਲਦੀਆਂ ਰਹਿਣ ਘਰ ਦੀਆਂ, ਤੇ ਚਾਹੇ ਕੋਈ ਵੀ ਚੀਜ਼ ਤੁਹਾਡੀ ਜਿਹੜੀ ਹੈਗੀ ਐਬਲੀਗੇਸ਼ਨ ਆ, ਲਾਈਨ ਆਫ ਕ੍ਰੈਡਿਟ ਬਣਾ ਕੇ ਰੱਖੋ ਆਪਦੀ, ਜੋ ਵੀ ਹੈਗੀ ਘਰ ਦੇ ਅਗੇਂਸਟ, ਰਾਈਟ, ਉਹ ਯੂਜ਼ ਕਰਨੀ ਨਹੀਂ ਕਰਨੀ, ਦੈਟ ਇਸ ਦੀ ਆਲਸੋ ਅ ਕਾਇੰਡ ਆਫ ਐਮਰਜੈਂਸੀ ਫੰਡ ਤੁਹਾਡਾ ਕ੍ਰੀਏਟ ਹੁੰਦਾ। ਇੰਸ਼ੋਰੈਂਸ ਕਰਾ ਕੇ ਰੱਖੋ, ਚਾਹੇ ਉਹ ਕ੍ਰਿਟੀਕਲ ਇਲਨੈਸ ਦੇ ਵਿੱਚ ਆ, ਚਾਹੇ ਤੁਹਾਡੀ ਡਿਸੇਬਿਲਿਟੀ ਦੇ ਵਿੱਚ ਆ, ਤਾਂ ਕਿ ਤੁਹਾਡਾ ਜਿਹੜਾ ਹੈਗਾ ਸਾਲ 2 ਸਾਲ ਲਈ ਤੁਹਾਡੀਆਂ ਜਿਹੜੀਆਂ ਕਿਸ਼ਤਾਂ ਉਹ ਚੱਲਦੀਆਂ ਰਹਿਣ, ਤਾਂ ਕਿ ਤੁਸੀਂ ਆਪਦਾ ਜਿਹੜਾ ਲਾਈਫ ਸਟਾਈਲ ਮੇਨਟੇਨ ਕਰਕੇ ਰੱਖੋ। ਬਾਕੀ ਜਿਹੜੀ ਇਨਵੈਸਟਮੈਂਟ ਆ ਬਰਾੜ ਸਾਹਿਬ, ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਆ, ਕਿਉਂਕਿ ਮਹਿੰਗਾਈ ਵੱਧ ਜਾਣੀ ਆ। ਕੈਨੇਡਾ ਦੇ ਵਿੱਚ ਤਕਰੀਬਨ 10% ਤੋਂ ਉੱਪਰ ਇਨਫਲੇਸ਼ਨ ਹੋ ਗਈ ਆ, US ਦੇ ਵਿੱਚ ਆਲਰੇਡੀ ਜਿਹੜਾ ਪਹਿਲਾ ਕੁਆਟਰ ਸੀ 5% ਦੇ ਨੇੜੇ ਆ ਗਈ ਆ, ਸੋ ਅਸੀਂ ਆਪਦੀ ਜਿਹੜੀ ਵੈਲਿਊ ਘੱਟ ਰਹੀ ਆ ਇਨਫਲੇਸ਼ਨ ਮਹਿੰਗਾਈ ਦੇ ਨਾਲ ਸਾਡੀ ਜਿਹੜੀ ਪੈਸੇ ਦੀ ਵੈਲਿਊ ਘੱਟ ਰਹੀ ਆ ਉਹ ਇਨਵੈਸਟ ਕਰਕੇ ਹੀ ਅਸੀਂ ਪੂਰਾ ਕਰ ਸਕਦੇ ਹਾਂ। ਸੋ ਸਮਹਾਓ ਤੁਸੀਂ ਪੈਸਾ ਕੱਢ ਕੇ ਉਹਨੂੰ ਇਨਵੈਸਟ ਕਰੋ ਤਾਂ ਕਿ ਉਹ ਜਿਹੜੀ ਤੁਹਾਡੀ ਪਰਚੇਸਿੰਗ ਪਾਵਰ ਆ, ਚਾਹੇ ਤੁਸੀਂ ਕੱਲ ਨੂੰ ਘਰ ਲੈਣਾ ਹੈਗਾ ਐਂਟਰੀ ਪੁਆਇੰਟ ਲੱਭਦੇ ਹਾਂ, ਤੇ ਜੇ ਅੱਜ ਅਸੀਂ ਕੋਈ ਸਟੈਪ ਲਵਾਂਗੇ ਤਾਂ ਕੱਲ ਨੂੰ ਉਹਦੇ ਲਈ ਅਸੀਂ ਪੈਸਾ ਸੇਵ ਕਰ ਸਕਦੇ ਹਾਂ। ਕੋਈ ਵੀ ਇੰਸ਼ੋਰੈਂਸ ਮੁਤਲਕ, ਇਨਵੈਸਟਮੈਂਟ ਮੁਤਲਕ, ਆਰ ਈ ਐਸ ਪੀ ਬੱਚਿਆਂ ਦੀ ਐਜੂਕੇਸ਼ਨ ਜਾਂ ਤੁਹਾਡੇ ਕੋਈ ਆਰ ਐਸ ਪੀ ਦੇ ਮੁਤਲਕ ਸਵਾਲ ਹੈ, ਮੈਨੂੰ ਕਾਲ ਕੀਤੀ ਜਾ ਸਕਦੀ ਜੀ 416-917-1456।
ਧੰਨਵਾਦ ਜੀ, ਧੰਨਵਾਦ। ਦੋਸਤੋ ਬਰਾੜ ਸਾਹਿਬ ਅਕਸਰ ਗੱਲ ਕਰਦੇ ਹੁੰਦੇ ਨੇ ਰਾਜਪਾਲ ਬਰਾੜ ਜੀ, ਬਈ ਅਸੀਂ ਸਾਰਾ ਕੁਝ ਖਰਚ ਦਿੰਦੇ ਹਾਂ ਮਗਰੋਂ ਕਹਿੰਦੇ ਮਹਿੰਗਾਈ ਹੈਗੀ ਆ, ਖਰਚ ਦਿੰਦੇ ਹਾਂ ਆਪਾਂ ਕਹਿੰਦੇ ਨੇ ਬਚਦਾ ਕੁਛ ਨਹੀਂ। ਇਹ ਕਹਿੰਦੇ ਹੁੰਦੇ ਆ ਵੀ ਪਹਿਲਾਂ ਬਚਾ ਲਓ ਤੁਸੀਂ ਥੋੜ੍ਹਾ ਜਿਹਾ, ਜਦੋਂ ਪਹਿਲਾਂ ਬਚਾ ਲਿਆ ਬਾਕੀ ਆ ਜਿਹੜਾ ਉਹਨੂੰ ਖਰਚ ਕਰੋ। ਇਸ ਕਰਕੇ ਅੱਜ ਜਿਹੜੀ ਗੱਲ ਬੜੀ ਕਮਾਲ ਦੀ ਕਰਕੇ ਗਏ ਆ, ਮਹਿੰਗਾਈ ਵੱਧ ਰਹੀ ਆ, ਮਹਿੰਗਾਈ ਨੂੰ ਜੇ ਆਫਸੈਟ ਕਰਨਾ ਤਾਂ ਪਹਿਲਾਂ ਸੇਵਿੰਗ ਹੋਣੀ ਜ਼ਰੂਰੀ। ਜ਼ਰੂਰ ਗੱਲ ਕਰਿਓ ਜੀ ਰਾਜਪਾਲ ਬਰਾੜ ਜੀ ਨਾਲ। ਲਓ ਛੋਟੀ ਜੀ ਬ੍ਰੇਕ ਹੋਰ ਲੈ ਲਈ ਆਪਾਂ।
ਪੀਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੂ ਦਾ ਪੀਜ਼ਾ, ਪੀਜ਼ਾ ਡਿਪੂ ਦਾ ਪੀਜ਼ਾ।
ਪੀਜ਼ਾ ਡਿਪੂ, ਕਾਲ 310-9711,
ਦੈਟਸ 310-9711। ਪੀਜ਼ਾ ਡਿਪੂ ਦਾ ਪੀਜ਼ਾ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ। ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਾ ਯਾਰ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1-1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਪੰਜਾਬ ਬਾਰੇ ਇਕਬਾਲ ਡਾਮੂਵਾਲੀ ਜੀ ਫਿਕਰਮੰਦ ਰਹਿੰਦੇ ਸੀ, ਜਿੱਥੇ ਜਿੱਥੇ ਪੰਜਾਬੀ ਬੈਠੇ ਆ ਉਹਨਾਂ ਬਾਰੇ ਵੀ ਫਿਕਰਮੰਦ ਰਹਿੰਦੇ ਸੀ। ਨਵਾਂ ਬੰਦਾ ਇੱਥੇ ਆਇਆ, ਨਵਾਂ ਇਮੀਗ੍ਰੈਂਟ, ਉਹਨਾਂ ਨੂੰ ਰਹਿ ਦੇਣੀ, ਉਹਨਾਂ ਨੂੰ ਗਾਈਡ ਕਰਨਾ ਇੱਕ ਵੱਖਰੇ ਐਂਗਲ ਤੋਂ। ਉਹ ਹਮੇਸ਼ਾ ਕਹਿੰਦੇ ਸੀ ਉਹ ਭਾਈ ਪੜ੍ਹ ਲਓ, ਕੋਈ ਸਕਿੱਲ ਸਿੱਖ ਲਓ, ਕੰਮ ਆਊਗਾ ਸਕਿੱਲ ਸਿੱਖਿਆ ਹੋਇਆ। ਅਤੇ ਵਾਕਿਆ ਹੀ ਜਿਹੜੇ ਲੋਕਾਂ ਨੇ ਕੁਝ ਸਕਿੱਲ ਸਿੱਖ ਲਏ, ਜ਼ਿੰਦਗੀ ਉਹਨਾਂ ਨੇ ਸੋਹਣੀ ਬਣਾ ਲਈ। ਪੰਜਾਬ ਬਾਰੇ ਲਗਾਤਾਰ ਫਿਕਰ ਕਰਦੇ ਰਹਿੰਦੇ ਹੁੰਦੇ ਸੀ। ਇੱਕ ਕਵਿਤਾ ਵੀ ਲਿਖੀ ਉਹਨਾਂ ਨੇ, ਹਿਸਾਬ ਕਰੋ, ਹਰੇਕ ਬੂੰਦ ਦਾ ਹਿਸਾਬ ਕਰੋ, ਮੇਰੇ ਪੰਜਾਬ ਨੂੰ ਪੰਜਾਬ ਕਰੋ, ਬੜਾ ਗੰਧਾਲਿਆ ਇਸ ਦਾ ਪਾਣੀ, ਇਹਦੀ ਮਿੱਟੀ ਨੂੰ ਨਾ ਖਰਾਬ ਕਰੋ, ਕਟਾਰ ਹੋ ਗਿਆ ਹੈ ਮਰਦਾਨਾ, ਇਹਦੇ ਹੱਥਾਂ 'ਚ ਫਿਰ ਰਬਾਬ ਕਰੋ, ਕਟਾਰ ਹੋ ਗਿਆ ਹੈ ਮਰਦਾਨਾ, ਇਹਦੇ ਹੱਥਾਂ 'ਚ ਫਿਰ ਰਬਾਬ ਕਰੋ, ਇਹਨਾਂ 'ਚ ਮੈਲ ਸਾਰੀ ਧੋ ਲਈਏ, ਡੂੰਘੇ ਜ਼ਖਮਾਂ ਨੂੰ ਵੀ ਤਲਾਬ ਕਰੋ, ਕੰਡਾ ਮੰਨਿਆ ਅਖੀਰ ਹੈ ਕੰਡਾ, ਗੁਲਾਬ ਨੂੰ ਤਾਂ ਪਰ ਗੁਲਾਬ ਕਰੋ। ਬਹੁਤ ਕੁਝ ਲਿਖਿਆ ਜੀ ਉਹਨਾਂ ਨੇ, ਬਹੁਤ ਸੋਹਣਾ ਲਿਖਿਆ, ਮਾਫ਼ੀ ਚਾਹੁੰਦਾ ਜੀ, ਬਹੁਤ ਕੁਝ ਨਹੀਂ ਲਿਖਿਆ, ਪਰ ਜਿੰਨਾ ਵੀ ਲਿਖਿਆ ਉਹਨਾਂ ਦੇ ਆਪਦੇ ਸ਼ਬਦਾਂ 'ਚ, ਉਹ ਕਹਿੰਦੇ ਮੈਂ ਥੋਕ 'ਚ ਨਹੀਂ ਲਿਖਦਾ, ਪਰ ਜਿੰਨਾ ਵੀ ਲਿਖਿਆ ਉਹਨਾਂ ਨੇ ਬਹੁਤ ਸੋਹਣਾ ਲਿਖਿਆ। ਵੱਡੀ ਗੱਲ ਇਹ ਆ ਕਿ ਸਾਡੇ ਵਰਗੇ ਲੋਕਾਂ ਦੀ ਜ਼ਿੰਦਗੀ ਹੈ ਜਿਹੜੀ ਉਹਨਾਂ ਨੇ ਉਹ ਸੁਧਾਰਤੀ, ਸੋਹਣੀ ਬਣਾਤੀ, ਸਾਨੂੰ ਅਕਲ ਦੀਆਂ ਗੱਲਾਂ ਦੱਸ ਕੇ ਗਏ, ਇਸੇ ਕਰਕੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਜੀ। ਇਹ ਨਹੀਂ ਵੀ ਅੱਜ 4 ਸਾਲ ਹੋ ਗਏ ਉਹਨਾਂ ਨੂੰ ਗਿਆ ਨੂੰ, ਇਸ ਕਰਕੇ ਯਾਦ ਕੀਤਾ, ਸਵੇਰੇ ਸ਼ਾਮ ਕਿਤੇ ਨਾ ਕਿਤੇ ਉਹਨਾਂ ਦਾ ਜ਼ਿਕਰ ਆ ਹੀ ਜਾਂਦਾ, ਹਫ਼ਤੇ ਬਾਅਦ, ਮਹੀਨੇ ਮਹੀਨਾ ਤਾਂ ਬਹੁਤ ਦੂਰ ਦੀ ਗੱਲ ਆ, ਦਿਨ ਦੇ ਵਿੱਚ ਹੀ 1-2 ਵਾਰ ਕਈ ਵਾਰੀ ਉਹਨਾਂ ਦਾ ਜ਼ਿਕਰ ਆ ਜਾਂਦਾ। ਖੈਰ ਜੀ ਦੋਸਤੋ, ਧੰਨਵਾਦ ਤੁਹਾਡਾ ਸਾਰਿਆਂ ਦਾ, ਮਿਹਰਬਾਨੀ ਬਹੁਤ ਬਹੁਤ। ਅੱਜ ਦਾ ਪ੍ਰੋਗਰਾਮ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਅਤੇ ਫਿਰ ਹੁਣ ਕੱਲ੍ਹ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਪ੍ਰੋਗਰਾਮ 'ਚ ਬਾਅਦ 'ਚ ਮੇਰੇ ਨਾਲ ਗੱਲਬਾਤ ਕਰਨੀ ਹੈ। 646-347-3636 ਮੇਰਾ ਨੰਬਰ ਹੈ, ਰਾਣਾ ਜੀ ਦਾ ਨੰਬਰ 905-915-8484 ਹੈ। ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
770AM aur eawaz.com ke producers aur tamam listeners ki janib se Sanjha Virsa ke host and producers Harjeet Janjua ko janam din ki bahut bahut badhaiyan. Rab tanu chardi kalai ch rakhe. Happy birthday Harjeet ji.
कोविड 19 से हमने ये सीखा है कि एक छोटी सी चीज कितनी तेजी से फैल सकती है एक उठती लहर की तरह। अगर हम में से ज्यादातर लोग वैक्सीन लगवा लें तो हम एक बड़ी लहर शुरू कर सकते हैं, कनाडा के लोगों की लहर, जो हमें अपने प्यारी जगहों और अपने प्यारों के पास लौटने में मदद करेगी। हम सब वैक्सीन लगवाकर मदद कर सकते हैं। canada.ca/covidvaccine पर मजीद जाने। हुकूमत कनाडा की तरफ से एक पैगाम।
रोग Fast, affordable, reliable residential and business internet. Unlimited internet only for $39.99. No annual contract, no modem rental fee. Worry-free internet and savings are just click away. Sign up today with gorock.ca. GORROGUE.ca. Or call 647-273-3291. 647-273-3291.
कनाडा में तैयार करदा ग्रीनिश नेचुरल हेल्थ के विटामिन और सप्लीमेंट्स न सिर्फ हेल्थ कनाडा से अप्रूव्ड है बल्कि हलाल और वीगन सर्टिफाइड भी है। ग्रीनिश नेचुरल हेल्थ के किसी भी प्रोडक्ट में दूसरी कंपनियों की तरह जानवरों से हासिल करता अज्जा इस्तेमाल नहीं किए जाते। मजीद मालूमात या ऑर्डर के लिए आज ही अपने